சுவப்னாம். கர்த்தா புருக்கு நிருபௌ நிருவேர் அகால முருத் அஜுனி சைபங் குரு பிரசாத் தார ஜி அரே எக் டேக் தூ லாஹ படானி ஆஸ் நானக் நாம தியாயேன் காரஜ ஆவே ராஸ் ਧੰਨ ਵਾਹਿਗੁਰੂ ਸਾਹਿਬ ਜੀ ਜਿਸ ਪਿਆਰੇ ਸਿਉਂ ਨੇ ਹਾਂ ਇਸ ਆਗੇ ਮਰ ਚੱਲੀਏ ਰਿਗ ਜੀਵਨ ਸੰਸਾਰ ਤਾਂ ਕੈ ਪਾਛੇ ਜੀਵਣਾ ਰਿਗ ਜੀਵਨ ਸੰਸਾਰ ਤਾਂ ਕੈ ਪਾਛੇ ਜੀਵਣਾ ਪਰਮ ਸਨਮਾਨਯੋਗ ਚਵਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਮੁਬਾਰਕ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਅਪਾਰ ਬਖਸ਼ਿਸ਼ ਕਿਰਪਾ ਹੈ ਸਤਿਗੁਰੂ ਜੀ ਦੀ ਜੋ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਲੈ ਰਹੇ ਹਾਂ। ਆਓ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਗੁਰ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਸਮੇਂ ਸਮੇਂ ਦੇ ਵਿੱਚ ਸਿਆਣੇ ਲੋਕ ਇਸ ਧਰਤੀ 'ਤੇ ਆਏ, ਉਹਨਾਂ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਦੇਖਦਿਆਂ ਹੋਇਆਂ ਆਪਣੀ ਕੌਮ ਦਾ, ਆਪਣੇ ਰਹਿਬਰਾਂ ਦੀ ਵਿਚਾਰ ਦਾ ਜੋ ਪ੍ਰਚਾਰ ਅੱਗੇ ਕੀਤਾ, ਵੱਡੀ ਗੱਲ ਇਹ ਨਹੀਂ ਕਿ ਬੰਦਾ ਆਪਣਾ ਘਰ ਚਲਾ ਰਿਹਾ, ਵੱਡੀ ਗੱਲ ਇਹ ਹੈ ਕਿ ਮਨੁੱਖ ਨਾਲ ਦੀ ਨਾਲ ਆਪਣੀ ਕੌਮ ਦੀ ਅਗਵਾਈ, ਆਪਣੀ ਕੌਮ ਨੂੰ ਗੁਰੂ ਦਾ ਉਪਦੇਸ਼, ਆਪਣੀ ਕੌਮ ਦੇ ਕਾਰਜ ਵੀ ਕਰ ਰਿਹਾ। ਵੱਡੀ ਗੱਲ ਇਹ ਆ, ਘਰ ਹਰੇਕ ਇਨਸਾਨ ਆਪਣਾ ਚਲਾਉਂਦਾ ਹੈ, ਚਲਾਉਣਾ ਵੀ ਚਾਹੀਦਾ, ਪਰ ਵਿਰਲੇ ਲੋਕ ਉਹ ਹਨ ਜਿਹੜੇ ਗੁਰੂ ਜੀ ਦੇ ਦਿੱਤੇ ਹੋਏ ਸਿਧਾਂਤ ਨੂੰ ਕੌਮਾਂ ਤੱਕ ਲੈ ਕੇ ਜਾਂਦੇ ਨੇ, ਉਹ ਲੋਕ ਵਿਰਲੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਰੇ ਹੀ ਫਤਿਹ ਦੇ ਨਾਲ ਸਾਂਝ ਕਰੋ, ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 1270 ਦੇ ਵਿੱਚ ਭਗਤ ਨਾਮਦੇਵ ਜੀ ਦਾ ਜੋ ਜਨਮ ਹੁੰਦਾ ਹੈ, ਹੁਣ ਹਿਸਾਬ ਲਾਓ 1469 ਦਾ ਜਨਮ ਹੈ ਗੁਰੂ ਨਾਨਕ ਸਾਹਿਬ ਜੀ ਦਾ। ਇੰਨਾ ਲੰਬਾ ਸਮਾਂ ਪਹਿਲਾਂ ਭਗਤ ਨਾਮਦੇਵ ਜੀ ਦਾ ਜਨਮ ਹੁੰਦਾ ਅਤੇ ਉਸ ਤੋਂ ਬਾਅਦ ਜਿਹੜੀ ਵਿਚਾਰਧਾਰਾ, ਉਹ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਰੱਬ ਦੀ ਗੱਲ ਕੀਤੀ, ਜਿਵੇਂ ਬਾਬਾ ਫਰੀਦ ਜੀ ਤਕਰੀਬਨ 200 ਸਾਲ ਤੋਂ ਪਹਿਲਾਂ ਹੋਏ, ਉਸ ਸਮੇਂ ਦੇ ਵਿੱਚ ਜਿਹੜੀ ਅਕਾਲ ਪੁਰਖ ਦੀ ਗੱਲ ਕੀਤੀ ਹੈ ਨਾ 200 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ, ਹੁਣ 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ 35 ਮਹਾਂਪੁਰਖਾਂ ਨੇ ਬਾਣੀ ਲਿਖੀ, ਦਰਜ ਹੈ। ਇਹ ਇਕੱਠਿਆਂ ਬਹਿ ਕੇ ਨਹੀਂ ਲਿਖੀ, ਜਿਵੇਂ ਆਪਾਂ ਸਕੂਲ ਦੇ ਵਿੱਚ ਨਹੀਂ ਬੱਚੇ ਕੋਈ ਲੇਖ ਲਿਖਦੇ, ਉਹ ਸਾਰੇ ਇਕੱਠੇ ਬਹਿ ਕੇ ਲਿਖਦੇ ਜਾਂ ਇੱਕ ਦੂਜੇ ਨੂੰ ਪੁੱਛ ਵੀ ਲੈਂਦੇ ਆ। ਜਿਹੜੀ ਖਾਸੀਅਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਕੋਈ ਗੁਰੂ ਨਾਨਕ ਸਾਹਿਬ ਜੀ ਤੋਂ 100 ਸਾਲ ਪਹਿਲਾਂ ਗੱਲ ਲਿਖ ਰਿਹਾ, ਅਤੇ ਜਿਵੇਂ ਹੁਣ ਭੱਟਾਂ ਨੇ ਬਾਅਦ 'ਚ ਲਿਖੀ ਹੈ। ਪਰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋ, 35 ਉਹ ਲੋਕ ਉਹ ਰੱਬ ਦੇ ਨਾਲ ਜੁੜੇ ਹੋਏ, ਕੋਈ ਕਿਸੇ ਜਗ੍ਹਾ ਦਾ, ਕੋਈ ਕਿਸੇ ਜਗ੍ਹਾ ਦਾ, ਦੂਰ ਦੁਰਾਡੇ ਦੇ, ਕੋਈ ਰਿਸ਼ਤਾ ਨਹੀਂ ਇੱਕ ਦੂਜੇ ਦੇ ਨਾਲ, ਪਰ ਇੱਕ ਦੂਜੇ ਦੀ ਗੱਲ ਨੂੰ ਨਹੀਂ ਕੱਟਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ। ਪਿਓ ਪੁੱਤ ਦੀ ਗੱਲ ਨਹੀਂ ਬਣਦੀ ਘਰ ਵਿੱਚ, ਦੋਵੇਂ ਆਮੇ ਸਾਹਮਣੇ ਬੈਠੇ ਨੇ, ਬਿਜ਼ਨਸ ਕਰ ਰਹੇ ਆ, ਦੋਵਾਂ ਜਣਿਆਂ ਦੀ ਰਾਏ ਨਹੀਂ ਰਲਦੀ ਅੱਜ, ਧੀ ਦੀ ਅਤੇ ਮਾਂ ਦੀ ਰਾਏ ਨਹੀਂ ਰਲਦੀ, ਨੌਂ ਸੱਸ ਦੀ ਰਾਏ ਨਹੀਂ ਰਲਦੀ। ਇਹਦਾ ਕਾਰਨ ਪਤਾ ਕੀ ਹੈ, ਗੱਲ ਕਿਉਂ ਨਹੀਂ ਕੱਟੀ ਗਈ? ਬੜੀ ਵੱਡੀ ਗੱਲ ਹੈ ਵੈਸੇ। ਇਹਦਾ ਇੱਕ ਕਾਰਨ ਹੈ ਕਿ ਟਾਰਗੇਟ ਸੀ ਇੱਕ ਓਅੰਕਾਰ, ਟਾਰਗੇਟ ਇੱਕ ਸੀ। ਅੱਜ ਹਰੇਕ ਬੰਦੇ ਦਾ, ਹਰੇਕ ਦਾ ਵੱਖਰਾ ਵੱਖਰਾ ਟਾਰਗੇਟ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸਾਹਮਣੇ ਕਿਵੇਂ ਮੱਥਾ ਟੇਕਣਾ, ਹਰੇਕ ਦਾ ਆਪੋ ਆਪਣਾ ਹੈ। ਅਰਦਾਸ ਦੇ ਵਿੱਚ ਕਿਵੇਂ ਖਲੋਣਾ, ਹਰੇਕ ਦਾ ਆਪੋ ਆਪਣਾ ਹੈ। ਕੋਈ ਹੱਥ ਸਿੱਧੇ ਜੋੜ ਕੇ ਖਲੋਤਾ, ਕੋਈ ਠਾਂ ਕਰਕੇ ਖਲੋਤਾ, ਆਪੋ ਆਪਣਾ ਸਿਸਟਮ ਸਾਰਿਆਂ ਦਾ। ਹੁਣ ਸਹੀ ਕੀ ਹੈ ਇਹ ਨਹੀਂ ਕਿਸੇ ਨੂੰ ਪਤਾ, ਸਹੀ ਕੀ ਹੈ। 35 ਮਹਾਂਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖੀ, ਬਾਣੀ ਦੇ ਇੱਕ ਵੀ ਗੱਲ ਨਹੀਂ ਕੱਟੀ ਗਈ। ਜੇ ਭਗਤ ਕਬੀਰ ਸਾਹਿਬ ਜੀ ਨੇ ਪਹਿਲਾਂ ਕਹਿ ਦਿੱਤਾ ਬਾਬਾ ਫਰੀਦ ਜੀ ਨੇ ਕਿ ਰੱਬ ਇੱਕ ਹੈ, ਮੂਰਤੀ ਨੂੰ ਨਹੀਂ ਮੰਨਣਾ, ਉਹੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਆਖੀ, ਉਹੀ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਖੀ ਹੈ, ਉਹੀ ਗੱਲ ਭੱਟਾਂ ਨੇ ਆਖੀ ਹੈ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖੀ ਕਿ ਨਹੀਂ ਸਰੀਰ ਗੁਰੂ ਨਹੀਂ ਹੋ ਸਕਦਾ, ਸ਼ਬਦ ਗੁਰੂ ਹੈ, ਅਤੇ ਉਹੀ ਬਾਬਾ ਨਾਨਕ ਜੀ ਤੋਂ ਪਹਿਲਾਂ ਹੋਣ ਵਾਲੇ ਰਹਿਬਰਾਂ ਨੇ ਆਖੀ ਹੈ, ਹਾਂ ਸ਼ਬਦ ਗੁਰੂ ਹੈ, ਸਰੀਰ ਗੁਰੂ ਨਹੀਂ ਹੋ ਸਕਦਾ। ਗੁਰੂ ਪਿਆਰ ਵਾਲਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼, ਮੈਂ ਅਕਸਰ ਬੇਨਤੀ ਕਰਦਾ ਨਾ, ਪ੍ਰਕਾਸ਼ ਦਾ ਅਰਥ ਹੁੰਦਾ ਚਾਨਣ, ਆਪਾਂ ਕਈ ਵਾਰੀ ਗੱਲ ਕੀਤੀ ਹੈ, ਅਤੇ ਚਾਨਣ ਦੇ ਵਿੱਚ ਹਨੇਰੇ ਦੇ ਵਿੱਚ ਰਹਿਣ ਵਾਲਾ ਵਿਅਕਤੀ ਚੰਗਾ ਨਹੀਂ, ਸੋਭਦਾ ਨਹੀਂ। ਚਾਨਣ ਕੋਲ ਬੈਠਾ ਹੋਵੇ ਤਾਂ ਬੰਦਾ ਕਵੇ ਹਨੇਰਾ। ਹੁਣ ਕਮਰੇ ਦੀ ਉਦਾਹਰਣ ਲੈ ਲਓ, ਲਾਈਟ ਜਗਦੀ ਹੋਵੇ, ਚਾਨਣ ਹੋਵੇ, ਤਾਂ ਉਹਨੂੰ ਕੋਈ ਪੁੱਛੇ ਭਾਈ ਤੂੰ ਹਨੇਰੇ 'ਚ ਬੈਠਾ, ਉਹ ਕਹੇਗਾ ਨਹੀਂ ਜੀ ਚਾਨਣ ਹੈ, ਲਾਈਟ ਜਗਦੀ ਹੈ। ਹੁਣ ਗੁਰੂ ਸਾਹਿਬ ਜੀ ਦੀ ਬਾਣੀ ਜਦੋਂ ਪ੍ਰਕਾਸ਼ ਹੋਈ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 1604 ਈਸਵੀ ਵਿੱਚ 1 ਸਤੰਬਰ 1604 ਵਿੱਚ ਪਹਿਲਾ ਪ੍ਰਕਾਸ਼ ਹੋਇਆ, ਅਤੇ ਪ੍ਰਕਾਸ਼ ਦਾ ਅਰਥ ਤਾਂ ਚਾਨਣ ਹੀ ਹੈ। ਹੈਰਾਨਗੀ ਇਸ ਗੱਲ ਦੀ ਹੈ ਕਿ ਪ੍ਰਕਾਸ਼ ਕਰਨ ਵਾਲਾ, ਕਰਾਉਣ ਵਾਲਾ ਅੱਜ ਦੇ ਸਮੇਂ ਹਨੇਰੇ ਦੇ ਵਿੱਚ ਕਿਉਂ ਹੈ, ਅੱਜ ਹਨੇਰਾ ਕਿਉਂ ਪਰੇਸ਼ਾਨ ਕਰ ਰਿਹਾ, ਅੱਜ ਹਨੇਰੇ ਦੇ ਵਿੱਚ ਕਿਉਂ ਟੱਕਰਾਂ ਮਾਰਨੀਆਂ ਪੈ ਰਹੀਆਂ, ਅੱਜ ਹਰੇਕ ਬੰਦੇ ਦੀ ਵਿਚਾਰ ਵੱਖਰੀ ਕਿਉਂ ਆ, ਅੱਜ ਹਰੇਕ ਬੰਦਾ ਕਿਸੇ ਬੰਦੇ ਦੇ ਪਿੱਛੇ ਲੱਗ ਕੇ ਕਿਉਂ ਚੱਲ ਰਿਹਾ। ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਇੱਕ ਦੂਜੇ ਦੀ ਗੱਲ ਨਹੀਂ ਕੱਟੀ, ਅੱਜ ਸਿੱਖ ਦੀ ਦੂਜਾ ਸਿੱਖ ਗੱਲ ਕਿਉਂ ਕੱਟ ਰਿਹਾ, ਕਿਉਂਕਿ ਸਿਧਾਂਤ ਇੱਕ ਨਹੀਂ ਰਿਹਾ, ਵਿਚਾਰ ਇੱਕ ਨਹੀਂ ਰਹੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਬਾਣੀ ਇਕੱਤਰ ਕੀਤੀ, ਭਗਤਾਂ ਦੀ ਬਾਣੀ। ਜਦੋਂ ਗੁਰੂ ਸਾਹਿਬ ਪ੍ਰਚਾਰ ਫੇਰੀਆਂ 'ਤੇ ਗਏ, ਜਿੱਥੇ ਜਿੱਥੇ ਉਹਨਾਂ ਦੇ ਬਾਣੀ ਲਿਖਣ ਵਾਲੇ ਮਿਲਦੇ ਗਏ, ਜਿਵੇਂ ਭਗਤ ਨਾਮਦੇਵ ਜੀ ਦੇ ਪਰਿਵਾਰ ਕੋਲੋਂ ਬਾਣੀ ਮਿਲੀ ਮਹਾਰਾਸ਼ਟਰ ਦੇ ਵਿੱਚ, ਹੁਣ ਉਹਨਾਂ ਨੇ ਸਾਂਭ ਕੇ ਰੱਖੀ ਸੀ ਬਾਣੀ ਭਗਤ ਨਾਮਦੇਵ, ਜਿਹੜੀ ਵਿਚਾਰ ਸੀ, ਜਿਵੇਂ ਅੱਜ ਵੀ ਕੋਈ ਕੋਈ ਲਿਖਦਾ ਹੋਵੇ, ਕੋਈ ਵਧੀਆ ਲਿਖਦਾ ਹੋਵੇ, ਉਹਦੀ ਪੀੜ੍ਹੀ ਸਾਂਭ ਕੇ ਰੱਖ ਲਏ, ਆਪ ਚੜ੍ਹਾਈ ਕਰ ਗਿਆ, ਭਗਤ ਨਾਮ ਜੀ ਖਤਮ ਹੋ ਗਏ, ਉਹਨਾਂ ਦੇ ਪਰਿਵਾਰ ਨੇ ਕਬੀਲੇ ਨੇ ਉਹਨਾਂ ਦੀ ਵਿਚਾਰ ਸਾਂਭ ਕੇ ਰੱਖੀ। ਜਦੋਂ ਉਹ ਵਿਚਾਰ ਗੁਰੂ ਨਾਨਕ ਸਾਹਿਬ ਜੀ ਨੂੰ ਅਰਪਣ ਕੀਤੀ ਨਾ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਪੜ੍ਹੀ, ਸਤਿਗੁਰੂ ਕਹਿੰਦੇ ਬੜੀ ਕਮਾਲ ਦੀ ਵਿਚਾਰ ਹੈ ਨਾ, ਹੈਰਾਨ ਹੋਏ ਕਿ ਤੁਸੀਂ ਸਾਂਭ ਕੇ ਰੱਖੀ। ਕਹਿੰਦੇ ਪੜ੍ਹਿਆ ਨਹੀਂ ਕੁਝ ਇਹਦੇ ਵਿੱਚੋਂ? ਕਹਿੰਦੇ ਨਹੀਂ ਪੜ੍ਹੀ ਤੇ ਨਹੀਂ। ਅੱਜ ਵੇਖੋ ਉਹ ਹੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਅਤੇ ਭਗਤ ਨਾਮਦੇਵ ਜੀ ਨੂੰ ਲੋਕ ਨਮਸਕਾਰ ਕਰ ਰਹੇ ਨੇ। ਕਿੱਡਾ ਵੱਡਾ ਭੁਲੇਖਾ ਅੱਜ ਮਨੁੱਖ ਦੇ ਮਨ ਵਿੱਚ ਜਾਤ ਪਾਤ ਦਾ। ਜਿਹੜਾ ਵਿਅਕਤੀ ਜਾਤ ਪਾਤ ਦੀ ਨਫ਼ਰਤ ਰੱਖਦਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਦਾ? ਕਿਉਂ ਇਹਦੇ ਵਿੱਚ ਤਾਂ ਭਗਤ ਰਵਿਦਾਸ ਜੀ ਨੇ, ਇਹਦੇ ਵਿੱਚ ਭਗਤ ਨਾਮਦੇਵ ਜੀ ਨੇ, ਇਹਦੇ ਵਿੱਚ ਭਗਤ ਕਬੀਰ ਜੀ ਬੈਠੇ ਹੋਏ ਨੇ, ਵਿਚਾਰ ਉਹਨਾਂ ਦੀ ਹੈ। ਹੁਣ ਜਿਹੜਾ ਵਿਅਕਤੀ ਜਾਤ ਪਾਤ ਦੀ ਨਫ਼ਰਤ ਰੱਖਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਵੀ ਹੋਏਗਾ ਤਾਂ ਉਹ ਹੱਕਦਾਰ ਨਹੀਂ ਹੈ, ਕਿਉਂਕਿ ਜਾਤ ਪਾਤ ਖਤਮ ਹੋ ਜਾਂਦੀ ਇੱਥੇ ਆਣ ਕੇ। ਹੁਣ ਸਤਿਗੁਰੂ ਜੀ ਨੇ ਬਾਣੀ ਇਕੱਤਰ ਕੀਤੀ ਅਤੇ ਬਾਣੀ ਦੀ ਇੱਕ ਪੋਥੀ ਬਣ ਗਈ। ਹੁਣ ਉਸੇ ਪੋਥੀ ਦੇ ਵਿੱਚ ਬਾਣੀ ਇਕੱਤਰ ਕਰਦੇ ਰਹੇ ਗੁਰੂ ਨਾਨਕ ਸਾਹਿਬ। ਜਿਹੜੇ ਵੀ ਭਗਤ ਦੀ ਬਾਣੀ ਮਿਲਦੀ ਗਈ ਉਹਦੀ ਇਕੱਤਰ ਕਰ ਲੈਣੀ ਅਤੇ ਵੱਡੀ ਪੋਥੀ ਬਣ ਗਈ। ਜਿੱਦਣ ਗੁਰਤਾ ਗੱਦੀ ਦਿੱਤੀ ਨਾ ਭਾਈ ਲਹਿਣੇ ਨੂੰ, ਉਹ ਪੋਥੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਰੱਖੀ। ਉਹ ਪੋਥੀ ਕੀ ਸੀ? ਬਾਣੀ ਵਿਚਾਰ ਆਉਣ ਵਾਲੇ ਸਮੇਂ ਵਿੱਚ ਕੌਮ ਨੂੰ ਅਗਵਾਈ ਦੇਣ ਵਾਲੀ ਚੀਜ਼ ਸੀ। ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਪੰਥ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਪੰਥ ਨੂੰ ਮਿਲੀ ਹੈ, ਗੁਰੂ ਗ੍ਰੰਥ ਨੂੰ ਅਤੇ ਪੰਥ ਨੂੰ ਗੁਰਤਾ ਗੱਦੀ ਮਿਲੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਦਿਨ ਇਹ ਐਲਾਨ ਕੀਤਾ ਸੀ ਉਦਣ ਗ੍ਰੰਥ ਸਾਹਿਬ ਨੂੰ ਅਤੇ ਪੰਥ ਨੂੰ ਐਲਾਨ ਕੀਤਾ ਸੀ, ਕਿਉਂਕਿ ਗ੍ਰੰਥ ਦੀ ਵਿਚਾਰ ਹੋਏਗੀ ਅਤੇ ਪੰਥ ਕਰੇਗਾ। ਅੱਜ ਕੀ ਹੋ ਰਿਹਾ? ਪੰਥ ਦੀ ਵਿਚਾਰ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗਾੜੀ ਲਾਇਆ ਹੋਇਆ। ਵਿਚਾਰ ਪੰਥ ਦੀ ਹੈ, ਵਿਚਾਰ ਗ੍ਰੰਥ ਦੀ ਨਹੀਂ ਹੈ। ਚਾਹੀਦਾ ਸੀ ਵਿਚਾਰ ਗ੍ਰੰਥ ਦੀ ਹੋਣੀ ਚਾਹੀਦੀ ਸੀ। ਅੱਜ ਵੇਖੋ, ਅੱਜ ਵਿਚਾਰ ਨਹੀਂ, ਅੱਜ ਹਰੇਕ ਜਗ੍ਹਾ 'ਤੇ ਬੰਦੇ ਦੀ ਵਿਚਾਰ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹ ਪੋਥੀ ਭਾਈ ਲਹਿਣਾ ਜੀ ਨੂੰ ਅਰਪਣ ਕੀਤੀ ਅਤੇ ਨਮਸਕਾਰ ਕੀਤੀ। ਹੁਣ ਆਹ ਗੱਲ ਧਿਆਨ ਦੇ ਵਿੱਚ ਰੱਖਿਓ, ਇੱਕ ਤਖ਼ਤ ਦੇ ਉੱਤੇ ਇੱਕ ਹੀ ਗੁਰੂ ਵਿਰਾਜਮਾਨ ਹੋ ਸਕਦਾ, ਦੂਜਾ ਨਹੀਂ ਹੋ ਸਕਦਾ ਇੱਕ ਤਖ਼ਤ ਦੇ ਉੱਤੇ। ਜੇ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਹੋਵੇ ਨਾ, ਬਾਅਦ 'ਚ ਵਿਚਾਰ ਆਪਾਂ ਕਰ ਸਕਦੇ ਹਾਂ, ਜੋ ਮੈਂ ਬੋਲ ਰਿਹਾ ਇਹਦਾ ਮੈਂ ਦੇਣਦਾਰ ਹਾਂ। ਇੱਕ ਤਖ਼ਤ ਦੇ ਵਿੱਚ, ਇੱਕ ਤਖ਼ਤ ਦੇ ਉੱਤੇ ਸਿਰਫ ਇੱਕ ਗ੍ਰੰਥ ਪ੍ਰਕਾਸ਼ ਹੋ ਸਕਦਾ, ਇੱਕ ਗੁਰੂ ਬੈਠ ਸਕਦਾ। ਜਿੱਦਣ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਦਿੱਤੀ, ਗੁਰੂ ਅੰਗਦ ਸਾਹਿਬ ਜੀ ਤਖ਼ਤ 'ਤੇ ਬੈਠੇ, ਭਾਗਾਂ ਵਾਲੇ ਗੁਰੂ ਨਾਨਕ ਸਾਹਿਬ ਨਾਲ ਬੈਠੇ ਸਨ ਕਿ ਨਹੀਂ? ਬੋਲੋ, ਨਹੀਂ ਬੈਠੇ ਸੀ। ਇੱਕ ਸਮੇਂ ਇੱਕ ਹੀ ਗੁਰੂ 'ਤੇ ਗੁਰੂ ਤਖ਼ਤ 'ਤੇ ਬੈਠੇਗਾ, ਦੂਜਾ ਨਹੀਂ ਬੈਠੇਗਾ। ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਦੇ ਕੇ ਗੁਰੂ ਨਾਨਕ ਸਾਹਿਬ ਸੰਗਤ ਵਿੱਚ ਬੈਠੇ ਨੇ। ਉਪਦੇਸ਼ ਹੈ ਕਿ ਅੱਜ ਤੋਂ ਬਾਅਦ ਗੁਰੂ ਗੁਰੂ ਅੰਗਦ ਸਾਹਿਬ ਹੈ, ਅੱਜ ਤੋਂ ਬਾਅਦ ਗੁਰੂ ਗੁਰੂ ਅੰਗਦ ਸਾਹਿਬ ਹੈ, ਗੁਰੂ ਨਾਨਕ ਨਹੀਂ ਹੋਣ, ਉਹ ਸੰਗਤ ਵਿੱਚ ਬੈਠੇ ਹੋਏ ਨੇ। ਇੱਕ ਸਮੇਂ ਇੱਕ ਤਖ਼ਤ ਉੱਤੇ ਇੱਕ ਗੁਰੂ ਵਿਰਾਜਮਾਨ ਹੋਏਗਾ, ਦੱਸੋ ਕੋਈ ਦੁਬਿਧਾ ਹੈ ਇਸ ਗੱਲ ਦੇ ਵਿੱਚ? ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ ਇਸ ਗੱਲ ਨੂੰ, ਕੋਈ ਦੁਬਿਧਾ ਹੋਵੇ? ਨਹੀਂ ਜੀ, ਦੋ ਹੋਣੇ ਚਾਹੀਦੇ ਨੇ। ਜਿੰਨਾ ਮਰਜ਼ੀ ਇਤਿਹਾਸ ਪੜ੍ਹ ਕੇ ਵੇਖੋ, ਕਿਸੇ ਨੂੰ ਕਿਤੇ ਨਹੀਂ ਮਿਲੇਗਾ ਕਿ ਕਿਸੇ ਸਮੇਂ ਜਾਂ ਇੱਕ ਤਖ਼ਤ 'ਤੇ ਦੋ ਗੁਰੂ ਵਿਰਾਜਮਾਨ ਹੋਣ। ਨਹੀਂ ਮਿਲੇਗਾ, ਨਹੀਂ ਮਿਲੇਗਾ ਇਤਿਹਾਸ ਵਿੱਚ। ਤੁਸੀਂ ਕੋਈ ਵੀ ਇਤਿਹਾਸ ਖੋਲ ਕੇ ਵੇਖੋ। ਹੁਣ ਦੇਖੋ, ਗੁਰੂ ਦੇ ਘਰ ਦਾ ਰਿਸ਼ਤਾ ਕਿੱਡਾ ਪਿਆਰਾ ਹੈ। ਹੁਣ ਸਾਡੇ ਘਰਾਂ ਦੇ ਰਿਸ਼ਤੇ, ਸਮਾਜ ਦੇ ਰਿਸ਼ਤੇ ਵੇਖਿਓ ਅਤੇ ਗੁਰੂ ਦਾ ਘਰ ਦਾ ਰਿਸ਼ਤਾ ਵੇਖਿਓ। ਭਾਗਾਂ ਵਾਲਿਓ, 6 ਕਰੋੜ ਚੇਲੇ ਦੱਸਦਾ ਪਖੰਡੀ ਸਾਧ ਸਰਸੇ ਵਾਲਾ, ਕਹਿੰਦਾ ਮੇਰਾ ਕਿੰਨੇ ਚੇਲੇ ਸੀ? 6 ਕਰੋੜ। ਮੈਨੂੰ ਨਹੀਂ ਲੱਗਦਾ 6 ਕਰੋੜ ਦੇ ਵਿੱਚ ਉਹਨੇ ਇੱਕ ਨੂੰ ਵੀ ਮੱਥਾ ਟੇਕਿਆ ਹੋਏਗਾ, ਮੈਨੂੰ ਨਹੀਂ ਲੱਗਦਾ। ਟਿਕਾਏ ਉਹਨੇ ਸਾਰਿਆਂ ਕੋਲੋਂ ਹੋਣਗੇ, ਪਰ ਉਹਨੇ ਆਪ ਮੱਥਾ ਕਿਸੇ ਨੂੰ ਨਹੀਂ ਟੇਕਿਆ ਹੋਏਗਾ। ਪਰ ਸਿੱਖਾ, ਵੇਖ ਤੇਰਾ ਗੁਰੂ ਕਿੰਨੀ ਨਿਮਰਤਾ ਵਾਲਾ, ਕਿਉਂਕਿ ਗੁਰੂ ਨੂੰ ਹੰਕਾਰ ਨਹੀਂ, ਗੁਰੂ ਸ਼ਬਦ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਾਰੀ ਨਹੀਂ ਆਖਿਆ ਕਿ ਮੈਂ ਆਪਣੇ ਚੇਲੇ ਨੂੰ, ਜਿਹਨੂੰ ਮੈਂ ਆਪ ਬਣਾਇਆ, ਉਹਦੇ ਅੱਗੇ ਮੱਥਾ ਟੇਕਾ, ਲੋਕ ਕੀ ਆਖਣਗੇ? ਨਹੀਂ, ਇਹ ਆ ਸਿੱਖੀ, ਇਹ ਆ ਸਿਧਾਂਤ। ਇੱਥੋਂ ਪਤਾ ਲੱਗਦਾ ਸਿੱਖ ਕੌਮ ਦੇ ਵਿੱਚ ਸਿਧਾਂਤ ਬਹੁਤ ਵੱਡੀ ਚੀਜ਼ ਆ, ਸਰੀਰ ਵੱਡੀ ਚੀਜ਼ ਨਹੀਂ ਆ, ਸਿਧਾਂਤ ਵੱਡੀ ਚੀਜ਼ ਆ। ਨਮਸਕਾਰ ਕੀਤੀ, ਲੈਣੇ ਤੋਂ ਗੁਰੂ ਅੰਗਦ ਸਾਹਿਬ ਬਣਾਇਆ, ਅਤੇ ਆਪ ਗੁਰੂ ਪਾਤਸ਼ਾਹ ਜੀ ਸੰਗਤ ਵਿੱਚ ਬੈਠੇ। ਇਸੇ ਤਰ੍ਹਾਂ ਸਮਾਂ ਚੱਲਦਾ ਗਿਆ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕੋਈ ਸਮਾਂ ਪਾ ਕੇ, ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਉਮਰ ਹੈ 35 ਸਾਲ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਮਰ ਹੈ 70 ਸਾਲ। ਹੁਣ 35 ਸਾਲ ਵਾਲਾ 70 ਸਾਲ ਨੂੰ ਨਮਸਕਾਰ ਕਰ ਰਿਹਾ, ਮੱਥਾ ਟੇਕ ਰਿਹਾ। ਇਤਿਹਾਸ ਦੇ ਵਿੱਚ ਹੋਇਆ ਕਦੀ ਕਿਤੇ ਇੱਦਾਂ ਕਿ ਇੱਕ ਛੋਟਾ ਜਾਂ ਥੋੜੀ ਉਮਰ ਵਾਲਾ ਜਾਂ ਵੱਡੀ ਉਮਰ ਵਾਲਾ ਛੋਟੀ ਉਮਰ ਵਾਲੇ ਨੂੰ ਮੱਥਾ ਟੇਕਦਾ ਹੋਵੇ? ਹੁਣ ਅੱਗੇ ਵੇਖਿਓ, ਸਮਝੋ ਇਤਿਹਾਸ ਨੂੰ, ਬੜਾ ਜਾਂ ਸਮਝੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਲੰਘ ਕੇ ਗਿਆ, ਪਿਛਲੇ ਸੰਡੇ ਆਪਾਂ ਨਹੀਂ ਸੀ ਇੱਥੇ। ਕਿਤੇ ਤੁਸੀਂ ਵੇਖਿਆ ਹੋਵੇ ਕਿ ਸਹੁਰੇ ਨੇ ਜਵਾਈ ਨੂੰ ਮੱਥਾ ਟੇਕਿਆ ਹੋਵੇ, ਸਹੁਰੇ ਨੇ ਜਵਾਈ 'ਤੇ ਟੇਕਦੇ ਤੁਸੀਂ ਵੇਖੇ ਹੋਣਗੇ, ਗੋਡੀ ਹੱਥ ਲਾਉਂਦੇ ਆ ਨਾ ਸਹੁਰਿਆਂ ਦੇ, ਸਹੁਰੇ ਨੇ ਜਵਾਈ ਦੇ ਕਦੇ ਗੋਡੀ ਹੱਥ ਜਾਂ ਪੈਰੀ ਹੱਥ ਲਾਇਆ ਹੋਵੇ, ਸਹੁਰੇ ਨੇ ਜਵਾਈ ਦੇ। ਪਰ ਹੋਇਆ ਇੱਥੇ, ਕਿਉਂਕਿ ਇੱਥੇ ਸਰੀਰ ਨਹੀਂ ਵੇਖਿਆ ਗਿਆ ਭਾਗਾਂ ਵਾਲਿਓ, ਇੱਥੇ ਸਿਧਾਂਤ ਵੇਖਿਆ ਗਿਆ, ਇੱਥੇ ਸ਼ਬਦ ਵੇਖਿਆ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਭਾਈ ਜੇਠਾ ਨਹੀਂ ਵੇਖ ਰਹੇ, ਗੁਰੂ ਵੇਖ ਰਹੇ ਆ। ਗੁਰੂ ਅਮਰਦਾਸ ਮਹਾਰਾਜ ਜੀ ਜਵਾਈ ਨਹੀਂ ਵੇਖ ਰਹੇ, ਉਹ ਗੁਰੂ ਰਾਮਦਾਸ ਵੇਖ ਰਹੇ ਆ। ਇੱਥੇ ਭੁਲੇਖਾ ਪੈ ਗਿਆ, ਉਹ ਪਰਿਵਾਰ ਥੋੜ੍ਹਾ ਵੇਖ ਰਿਹਾ ਕਿ ਮੇਰਾ ਕੀ ਲੱਗਦਾ, ਉਹ ਤਾਂ ਗੁਰੂ ਵੇਖ ਰਹੇ, ਗੁਰੂ ਹੈ ਇਹ, ਤਖ਼ਤ 'ਤੇ ਬੈਠਾ ਇਹ ਗੁਰੂ ਹੈ, ਇਹ ਮੇਰਾ ਜਵਾਈ ਨਹੀਂ ਹੈ। ਕਿਉਂਕਿ ਇੱਥੇ ਜਿੱਥੇ ਰਿਸ਼ਤਿਆਂ ਦਾ ਮੋਹ ਪੈ ਗਿਆ ਨਾ, ਹੁਣ ਵੇਖੋ ਸਾਧ ਦਾ ਮੁੰਡਾ ਕੀ ਬਣੂਗਾ ਜੀ, ਸਾਧ। MLA ਦਾ ਮੁੰਡਾ ਕੀ ਬਣੂਗਾ ਜੀ, MLA। ਪਰਿਵਾਰ 'ਚ ਰਹਿਣਾ ਸਾਰਾ, ਉੱਥੇ ਘੁੰਮੀ ਜਾਣਾ, ਉੱਥੇ ਘੁੰਮੀ, ਹੋ ਸਕਦਾ ਕਿਤੇ ਦੂਜੇ ਨੂੰ ਦੇ ਦੇ MLA, ਨਾ 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 ਕਦੇ ਨਹੀਂ। ਸਰਪੰਚੀ ਸਰਪੰਚ ਦਾ ਮੁੰਡਾ ਹੀ ਕਰੂ, ਜੇ ਬਜ਼ੁਰਗ ਹੋ ਗਿਆ ਨਾ, ਜੇ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ, ਆਪ ਘਰ ਬਹੂਗਾ, ਪਰ ਅੱਗੇ ਆਪਣੇ ਮੁੰਡੇ ਨੂੰ ਲੈ ਕੇ ਆਊ। ਹੋਇਆ ਕਿ ਨਹੀਂ ਹੋਇਆ, ਵੇਖੋ ਪੰਜਾਬ ਦੇ ਵਿੱਚ ਝਾਤ ਮਾਰ ਕੇ ਵੇਖੋ, ਪਰ ਇੱਥੇ ਇੱਦਾਂ ਨਹੀਂ ਹੋਇਆ, ਨਾ ਜੀ ਨਾ। ਅੱਜ ਦਾ ਅੱਜ ਸਾਡੇ ਸਿੱਖਾਂ ਦੇ ਵਿੱਚ ਵੀ, ਸਮਾਜ ਦੇ ਵਿੱਚ ਵੀ ਨਾ, ਇੱਕ ਰੀਤ ਬਣੀ ਹੋਈ, ਜਦੋਂ ਬਾਪੂ ਚੜ੍ਹਾਈ ਕਰ ਜਾਂਦਾ ਦਸਤਾਰਬੰਦੀ ਦੀ, ਉਹ ਕਰਦੇ ਕਿ ਉਦੋਂ ਉੱਥੇ ਪਤਾ ਕੀ ਵੇਖਿਆ ਜਾਂਦਾ, ਵੱਡੇ ਪੁੱਤ ਨੂੰ ਦਸਤਾਰ ਦੇ ਦਿਓ। ਪਰ ਨਹੀਂ, ਵੇਖਣੇ ਚਾਹੀਦੇ ਨੇ ਗੁਣ ਕਿਹਦੇ ਵਿੱਚ ਆ, ਕਬੀਲਦਾਰੀ ਕਿਹੜਾ ਨਿਭਾ ਸਕਦਾ, ਘਰ ਦੀ ਜ਼ਿੰਮੇਵਾਰੀ ਕਿਹੜਾ ਚੁੱਕ ਸਕਦਾ, ਘਰ ਦੇ ਮਾਹੌਲ ਚਾਲ ਨੂੰ ਠੀਕ ਕਿਹੜਾ ਰੱਖ ਸਕਦਾ। ਜੇ 3 ਪੁੱਤਰ ਆ ਨਾ, ਗੁਰੂ ਨਾਨਕ ਸਾਹਿਬ ਜੀ ਦੇ ਘਰ ਇਹੋ ਹੀ ਵੇਖਿਆ ਗਿਆ। ਵੈਸੇ ਤਾਂ ਜੇ ਮੋਹ ਦੇ ਰੂਪ ਵੇਖੀਏ ਤਾਂ ਸ੍ਰੀ ਚੰਦ ਹੈ, ਜੇ ਤਾਂ ਪਰਿਵਾਰ ਵੇਖੀਏ, ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਪਰਿਵਾਰ ਰਿਸ਼ਤਾ ਨਹੀਂ ਕੋਈ ਵੇਖਿਆ ਜਾਂਦਾ। ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਭਾਈ ਆਖਿਆ, ਭਰਾ, ਭਾਈ ਤਾਂ ਹੀ ਆਖਿਆ, ਜੇ ਰਿਸ਼ਤਾ ਥੋੜ੍ਹਾ ਵੇਖਿਆ ਜਾਂਦਾ, ਉੱਥੇ ਗੁਰੂ ਸਾਹਿਬ ਜੀ ਨੇ ਤਾਂ ਭਰਾ ਆਖਿਆ, ਪੁੱਤਰ ਆਖਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਮੇਰੇ ਪੁੱਤਰ ਆ। ਹੁਣ ਜੇ ਹਿਸਾਬ ਲਾਈਏ, ਜਿਹੜੇ ਹਿਸਾਬ ਨਾਲ ਪੁੱਤਰ ਦਾ ਮਾਂ ਬਾਪ ਦੇ ਨਾਲ ਰਿਸ਼ਤਾ ਆਉਂਦਾ, ਉਹ ਤਾਂ ਸਾਡਾ ਰਿਸ਼ਤਾ ਗੁਰੂ ਸਾਹਿਬ ਦੇ ਨਾਲ ਨਹੀਂ ਹੈਗਾ, ਪਰ ਫਿਰ ਵੀ ਇੱਥੇ ਰਿਸ਼ਤੇ ਨਹੀਂ ਵੇਖੇ ਜਾਂਦੇ, ਗੁਰੂ ਸਾਹਿਬ ਜੀ ਨੇ ਪੁੱਤਰ ਆਖਿਆ। ਹੁਣ ਵੇਖੋ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਤਖ਼ਤ 'ਤੇ ਬਿਠਾ ਕੇ ਨਾ ਨਮਸਕਾਰ ਕੀਤੀ ਹੈ ਗੁਰੂ ਅਮਰਦਾਸ ਜੀ ਨੇ। ਰਿਸ਼ਤਾ ਕੀ ਹੈ ਜੀ, ਸਹੁਰਾ ਲੱਗਦੇ ਨੇ, ਪਰ ਗੁਰੂ ਘਰ ਵਿੱਚ ਰਿਸ਼ਤਾ ਨਹੀਂ ਕੋਈ ਵੇਖਿਆ ਜਾਂਦਾ। ਸਿੱਖ ਅੱਜ ਇੱਥੇ ਆਣ ਕੇ ਫਸਿਆ, ਇੱਥੇ ਆਣ ਕੇ ਸਿਧਾਂਤ ਤਾਂ ਹੀ ਉੱਥੇ ਡੋਲ ਗਿਆ। ਅੱਜ ਬੰਦਾ ਵੇਂਹਦਾ, ਹੁਣ ਰਿਸ਼ਤੇਦਾਰ ਕੋਈ ਗਲਤੀ ਕਰੇ ਛੁਪਾਉਂਦਾ ਬੰਦਾ, ਆਮ ਪਿੰਡ ਦੇ ਵਿੱਚ ਕਿਸੇ ਦੀ ਧੀ ਭੈਣ ਦੇ ਕੋਲੋਂ ਕੋਈ ਗਲਤੀ ਹੋ ਜੇ ਨਾ, ਕਿਸੇ ਦੀ ਕੋਲੋਂ ਬੰਦਾ ਨਾ, ਬੀਬੀ 2-4 ਘਰਾਂ ਜਾ ਕੇ ਨਾ ਉੱਚੀ ਉੱਚੀ ਗੱਲਾਂ ਕਰਕੇ ਦੱਸਦੀ, ਮਾੜੀ ਮੋਟੀ ਲਾਗਤਬਾਜ਼ੀ ਹੋਵੇ ਫਿਰ ਤਾਂ ਕਮਾਲ ਹੋ ਜਾਂਦੀ। ਫਿਰ ਜੇ ਮਾੜੀ ਮੋਟੀ ਬਣਦੀ ਨਾ ਹੋਵੇ ਗੁਆਂਢੀਆਂ ਦੇ ਨਾਲ, ਧੀ ਭੈਣ ਕੋਲੋਂ ਕੋਈ ਗਲਤੀ ਹੋ ਜੇ, ਫਿਰ ਤਾਂ ਬੜੀਆਂ ਗੱਲਾਂ ਕਰਦੀ ਜੀ ਉਹਦੀ, ਫਲਾਨੇ ਦੀ ਧੀ। ਜੇ ਕਿਤੇ ਆਪਣੀ ਨਾਲ ਹੋਇਆ ਹੋਵੇ, ਫਰਕ ਪੈ ਗਿਆ ਨਾ ਇੱਥੇ, ਪਰ ਗੁਰੂ ਘਰ ਵਿੱਚ ਫਰਕ ਨਹੀਂ ਹੈ। ਸਿੱਖੀ ਤਾਂਹੀਓ ਤਾਂ ਪਲ ਗਈ, ਤਾਂਹੀਓ ਤਾਂ ਵੱਧ ਗਈ, ਤਾਂਹੀਓ ਸਿੱਖੀ ਇੱਥੋਂ ਤੱਕ ਪਹੁੰਚ ਗਈ ਆ। ਗੁਰੂ ਘਰ ਵਿੱਚ ਫਰਕ ਨਹੀਂ ਰਿਹਾ, ਗੁਰੂ ਪਾਤਸ਼ਾਹ ਜੀ ਨੇ ਯੋਗਤਾ ਵੇਖੀ, ਅਤੇ ਉੱਥੇ ਸਰੀਰ ਨਹੀਂ ਵੇਖਿਆ ਕਿ ਸਰੀਰ ਕਿਹਦਾ, ਉੱਥੇ ਗੁਰੂ ਵੇਖਿਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜੇਠਾ ਨਹੀਂ ਵੇਖਿਆ, ਜਵਾਈ ਨਹੀਂ ਵੇਖਿਆ, ਉਹਨਾਂ ਨੇ ਗੁਰੂ ਰਾਮਦਾਸ ਵੇਖਿਆ, ਗੁਰਤਾ ਗੱਦੀ ਦਿੱਤੀ। ਹੁਣ ਸਮਾਂ ਬਤੀਤ ਹੋਇਆ, ਜਦੋਂ ਜਦੋਂ ਗੁਰਤਾ ਗੱਦੀ ਮਿਲਦੀ ਗਈ, ਤਖ਼ਤ ਦੇ ਉੱਤੇ ਗੁਰੂ ਇੱਕ ਹੀ ਬੈਠਦਾ ਰਿਹਾ। ਜਿੱਦਣ ਜ਼ਿੰਮੇਵਾਰੀ ਗੁਰੂ ਅੰਗਦ ਸਾਹਿਬ ਜੀ ਨੂੰ ਮਿਲੀ, ਗੁਰੂ ਨਾਨਕ ਸਾਹਿਬ ਥੱਲੇ ਬੈਠੇ, ਇਤਿਹਾਸ ਗਵਾਹ ਇਸ ਗੱਲ ਦਾ, ਸੰਗਤ 'ਚ ਬੈਠੇ। ਅਤੇ ਦੂਜੀ ਇੱਕ ਗੱਲ ਹੋਰ ਨੋਟ ਕਰਿਓ, ਗੁਰੂ ਘਰ ਵਿੱਚ ਇੱਦਾਂ ਨਹੀਂ ਹੋਇਆ ਕਿ ਗੁਰੂ ਚੜ੍ਹਾਈ ਕਰ ਗਿਆ ਹੋਵੇ ਅਤੇ ਗੁਰਤਾ ਗੱਦੀ ਬਾਅਦ 'ਚ ਮਿਲੀ ਹੋਵੇ। ਸਿੱਖੀ ਨੂੰ ਬਚਾਉਣ ਦਾ ਜਿਹੜਾ ਤਰੀਕਾ ਸੀ, ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੈਗੇ ਨੇ ਸਮਾਜ ਦੇ ਵਿੱਚ ਸਰੀਰ ਕਰਕੇ, ਗੁਰ ਤਾਂ ਗੱਦੀ ਪਹਿਲਾਂ ਦੇ ਰਹੇ ਨੇ ਭਾਈ ਲੈਣੇ ਨੇ। ਬੜਾ ਖਰਾਬ ਹੋਣਾ ਸੀ ਕੰਮ। ਨੋਟ ਕਰਿਓ, ਅੱਜ ਸਾਧਾਂ ਦੀਆਂ ਅੱਜ ਕਿੰਨੀਆਂ ਕਿੰਨੀਆਂ ਟਕਸਾਲਾਂ ਬਣ ਗਈਆਂ, ਕਿੰਨੀਆਂ ਕਿੰਨੀਆਂ ਠਾਠਾਂ ਬਣ ਗਈਆਂ। ਕਾਰਨ ਕੀ ਸੀ ਭਲਾ? ਬਾਬਾ ਚੜ੍ਹਾਈ ਕਰ ਗਿਆ, ਗੱਦੀ ਕਿਸੇ ਨੂੰ ਦਿੱਤੀ ਨਹੀਂ, ਬਾਅਦ 'ਚੋਂ ਸਾਰੇ ਜਾਣੇ ਪੱਗ ਬੰਨ ਕੇ ਬਹਿ ਗਏ। ਜਿਹਨੂੰ ਬੰਨਣੀ ਨਹੀਂ ਸੀ ਆਉਂਦੀ ਉਹ ਬੜੀ ਵਧੀਆ ਬੰਨ ਕੇ ਬੈਠਾ, ਸਾਰੇ ਬੰਨ ਕੇ ਬਹਿ ਗਏ। ਕਾਰਨ ਇਹ, ਆਹ ਵੇਖੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੋਚ ਕਿੱਡੀ ਵੱਡੀ ਹੈ। ਬੜੇ ਧਿਆਨ ਨਾਲ ਸਰਵਣ ਕਰਿਓ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦਾ ਸਿਧਾਂਤ ਕਿੱਡਾ ਪਿਆਰਾ। ਵੇਖੋ ਤੁਸੀਂ ਆਪ ਧਿਆਨ ਮਾਰੋ, ਐਸਾ ਹੋਇਆ ਕਿ ਕੋਈ ਗੁਰੂ ਨਾ ਹੋਵੇ, ਚੜ੍ਹਾਈ ਕਰ ਗਿਆ ਹੋਵੇ ਤਾਂ ਗੁਰਤਾ ਗੱਦੀ ਬਾਅਦ 'ਚ ਮਿਲਦੀ ਹੋਵੇ? ਨਹੀਂ। ਤਾਈਓ ਤਾਂ ਬੱਚੇ ਹਾਂ ਭਾਗਾਂ ਵਾਲਿਓ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਇੱਦਾਂ ਨਾ ਨਾ ਕਰਦੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਨਾ ਦੇ ਕੇ ਜਾਂਦੇ, ਸਰੀਰ ਹੀ ਰੂਪ ਚੱਲਿਆ ਆਉਂਦਾ ਸਰੀਰ ਹੀ, ਅੱਜ ਪਤਾ ਗੁਰੂ ਕੌਣ ਹੋਣਾ ਸੀ ਸਿੱਖਾਂ ਦਾ? ਬਾਦਲ ਹੋਣਾ ਸੀ, ਬਾਦਲ। ਜੇ ਗੁਰੂ ਸਾਹਿਬ ਜੀ ਕਿਰਪਾ ਨਾ ਕਰਕੇ ਜਾਂਦੇ ਤੇ ਅੱਧਿਆਂ ਕੁ ਸਿੱਖਾਂ ਨੇ ਕਹਿਣਾ ਅਸੀਂ ਨਹੀਂ ਗੁਰੂ ਨੂੰ ਮੰਨਦੇ, ਅੱਧਿਆਂ ਕੁ ਨੇ ਮੰਨੀ ਜਾਣਾ ਸੀ। ਕਿੱਡੀ ਵੱਡੀ ਬਖਸ਼ਿਸ਼ ਹੈ! ਥੋੜ੍ਹਾ ਜਿਹਾ ਬਰੀਕੀ ਨਾਲ ਕਿਤੇ ਸੋਚ ਕੇ ਵੇਖਿਓ ਸਿਧਾਂਤ ਨੂੰ, ਕਿੱਡੀ ਵੱਡੀ ਬਖਸ਼ਿਸ਼ ਹੈ ਗੁਰੂ ਘਰ ਦੀ ਸਾਡੇ ਉੱਤੇ, ਕਿੱਡੀ ਲੰਮੀ ਸੋਚ ਹੋਏਗੀ ਗੁਰੂ ਸਾਹਿਬ ਜੀ ਦੀ। ਅਤੇ ਅਸੀਂ ਤਾਂ ਸਾਖੀਆਂ ਸੁਣਾ ਕੇ ਕਿ 20 ਰੁਪਈਏ ਦਿੱਤੇ ਗੁਰੂ ਸਾਹਿਬ ਜੀ ਨੇ, ਭੋਜਨ ਛਕਾ ਦਿੱਤਾ ਭੁੱਖਿਆਂ ਨੂੰ, ਬਾਪੂ ਜੀ ਨੇ ਆਇਆ ਜਦੋਂ ਘਰੇ ਚਪੇੜ ਮਾਰੀ, ਬੇਬੇ ਨਾਨਕੀ ਨੇ ਰੋਕਿਆ। ਇਹ ਜਦੋਂ ਕਹਾਣੀ ਇਹ ਜਦੋਂ ਵਾਪਰੀ ਉਦੋਂ ਉਮਰ ਪਤਾ ਕਿੰਨੀ ਸੀ ਗੁਰੂ ਨਾਨਕ ਸਾਹਿਬ ਜੀ ਦੀ? ਇੱਕ ਬੰਨੇ ਜਨੇਊ ਵਾਲੀ ਸਾਖੀ ਰੱਖ ਦਿੰਦੇ ਹਾਂ, ਦੂਜੇ ਬੰਨੇ ਚਪੇੜਾਂ ਮਰਵਾਈ ਜਾਂਦੇ ਹਾਂ। ਸਮਝਣਾ ਪੈਣਾ ਸਾਨੂੰ, ਅੱਜ ਸਮਝਣਾ ਪੈਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਹੈ, ਸਿੱਖ ਦੇ ਕੋਲ ਹੋਰ ਕੋਈ ਨਹੀਂ। ਮੈਂ ਜਿੱਥੇ ਵੀ ਗਲਤ ਹੋਇਆ ਬਾਣੀ ਦੇ ਹਿਸਾਬ ਦੇ ਨਾਲ ਮੈਨੂੰ ਬਾਅਦ 'ਚ ਦੱਸ ਦਿਓ ਜੀ, ਗੁਰਬਾਣੀ ਦੇ ਹਿਸਾਬ ਦੇ ਨਾਲ ਆਹ ਗੱਲ ਗਲਤ ਹੈ, ਕਿਉਂਕਿ ਹੋ ਜਾਂਦੀ ਵਿਚਾਰ ਕਰਦਿਆਂ ਕਈ ਵਾਰੀ ਕੋਈ ਭੁੱਲ ਚੁੱਕ ਹੋ ਜਾਂਦੀ ਹੈ। ਇਹ ਨਾ ਆਖਿਓ ਕਿ ਭਾਈ ਸਾਹਿਬ ਨੇ ਬੋਲਿਆ ਠੀਕ ਹੋਏਗਾ, ਨਹੀਂ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਤੋਂ ਬਾਹਰ ਕੋਈ ਵੀ ਬੰਦਾ ਹੈ, ਕੋਈ ਵੀ ਹੋਵੇ, ਦੱਸਿਆ ਜਾ ਸਕਦਾ ਜੀ ਇੱਥੇ ਤੁਸੀਂ ਗਲਤ ਜੋ। ਤਾਂਹੀਓ ਕਰਕੇ ਸਿਧਾਂਤ ਬਚਿਆ ਰਿਹਾ, ਤਾਂਹੀਓ ਕਰਕੇ ਵਿਚਾਰ ਬਚੀ ਰਹੀ, ਕਿਉਂਕਿ ਗੁਰੂ ਘਰ ਦਾ ਸਿਧਾਂਤ ਬੜਾ ਵਧੀਆ ਸੀ, ਗੁਰੂ ਘਰ ਦੀ ਵਿਚਾਰ ਬੜੀ ਵਧੀਆ ਸੀ, ਇਹਦੇ ਵਿੱਚ ਮਿਲਾਵਟ ਕੋਈ ਨਹੀਂ ਸੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਮੱਥਾ ਕਿਹਨੂੰ ਟੇਕਿਆ ਜੀ? ਆਪਣੇ ਪੁੱਤ ਨੂੰ। ਵੱਖਰਾ ਜਿਹਾ ਨਹੀਂ ਹੋ ਰਿਹਾ ਵੀ ਸਮਾਜ ਜਿਵੇਂ ਜਿਵੇਂ ਜਿਹੋ ਜਿਹੀ ਸੋਚ ਅਸੀਂ ਲੈ ਕੇ ਬੈਠੇ ਹਾਂ, ਹੈ ਨਾ, ਪਿਓ ਕਿੱਥੇ ਆਪਣੇ ਪੁੱਤ ਨੂੰ ਅੱਜ ਟੇਕ ਸਕਦਾ ਜੀ ਮੱਥਾ? ਪੈਰੀ ਹੱਥ ਲਾ ਸਕਦਾ ਜਾਂ ਗੋਡੀ ਹੱਥ ਲਾ ਸਕਦਾ ਜਾਂ ਉੱਦਾਂ ਨਮਸਕਾਰ ਕਰ ਸਕਦਾ? ਨਹੀਂ। ਪਰ ਇਤਿਹਾਸ ਦੇ ਵਿੱਚ ਵੇਖੋ, ਗੁਰੂ ਰਾਮਦਾਸ ਜੀ ਆਪਣੇ ਬੱਚੇ ਨੂੰ ਨਮਸਕਾਰ ਕਰ ਰਹੇ ਨੇ ਗੁਰਤਾ ਗੱਦੀ, ਪਰ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਮੇਰਾ ਬੱਚਾ ਹੈ, ਉਹ ਗੁਰੂ ਦਾ ਰੂਪ ਵੇਖ ਕੇ ਨਮਸਕਾਰ ਕਰ ਰਹੇ ਨੇ, ਗੁਰੂ ਦਾ ਰੂਪ ਵੇਖ ਕੇ। 1604 ਨੂੰ, 1 ਸਤੰਬਰ 1604 ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋਇਆ। ਹੁਣ ਨੋਟ ਕਰਿਓ ਗੱਲਾਂ, ਤੁਸੀਂ ਕਈ ਵਾਰੀ ਆਪਾਂ ਕਹਿ ਦਿੰਦੇ ਜੀ, ਇਹ ਕਹਿੰਦੇ ਲੈ ਦੇਹਧਾਰੀ ਨੂੰ ਨਹੀਂ ਮੰਨਣਾ ਜੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਫਿਰ ਕੀ ਹੋ ਜੂਗਾ, ਦੱਸੋ ਜੀ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਅਰਜਨ ਸਾਹਿਬ ਜੀ ਸੰਗਤ 'ਚ ਬੈਠੇ ਹੋਏ ਨੇ। ਕਿੰਨੀ ਮਾਨਤਾ ਗੁਰੂ ਦੀ ਹੈ ਨਾ ਜੀ, ਕਿੰਨੀ ਮਾਨਤਾ। ਅਤੇ ਅੱਜ ਹੈਰਾਨਗੀ ਹੁੰਦੀ ਜਦੋਂ ਬੰਦਾ ਮੱਥੇ ਟਿਕਾ ਰਿਹਾ ਗੁਰੂ ਸਾਹਿਬ ਜੀ ਦੇ ਬਰਾਬਰ ਬੈਠਾ, ਬੜੇ ਟਿਕਾਈ ਜਾਂਦੇ, ਕੋਈ ਥੱਲੇ ਬੈਠਾ, ਕੋਈ ਬਰਾਬਰ ਬੈਠਾ, ਮੱਥੇ ਟਿਕਾਈ ਜਾ ਰਿਹਾ, ਭਾਵ ਆਪਣੇ ਪੈਰਾਂ ਨੂੰ, ਉਹ ਬੀਬੀਆਂ ਮੱਥੇ ਟੇਕੀ ਜਾਂਦੀਆਂ ਉਹਨੂੰ ਝੁੱਕ ਕੇ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਨਮਸਕਾਰ ਕਰਦੇ, ਇਸ ਤਰੀਕੇ ਦੇ ਨਾਲ ਇੱਕ ਬੰਨੇ ਬਾਬਾ ਬੈਠਾ, ਸਾਧ ਬੈਠਾ, ਉਹਨੂੰ ਵੀ ਲੋਕ ਮੱਥਾ ਟੇਕੀ ਜਾਂਦੇ। ਅਤੇ ਕਿੱਡਾ ਪਿਆਰਾ ਸਿਧਾਂਤ ਹੈ ਜੀ, ਤੁਸੀਂ ਲੜੀ ਦੇ ਵਿੱਚ ਪੜ੍ਹੋ, ਵਿਚਾਰੋ, ਕਿੱਡੀ ਪਿਆਰੀ ਵਿਚਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਅਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਸੰਗਤ ਦੇ ਵਿੱਚ ਬੈਠੇ ਨੇ। ਅੱਜ ਮਾੜਾ ਜਿਹਾ ਮਾਮੂਲੀ ਜਿਹਾ ਬੰਦਾ ਹੋਵੇ ਨਾ, ਕਈ ਵਾਰੀ ਦੇਖਿਆ ਇੰਡੀਆ 'ਚ, ਉਹ ਘਰ ਵਾਲੇ ਬਾਬੇ ਨੂੰ ਸੱਦ ਲੈਂਦੇ, ਜਿਹਨੂੰ ਉਹ ਮੰਨਦੇ, ਜਦੋਂ ਉਹ ਆਉਂਦਾ ਫਿਰ ਸਾਰੇ ਪਿੱਛੇ ਨੂੰ ਘੁੰਮ ਘੁੰਮ ਵੇਖਦੇ ਕਿ ਆ ਗਿਆ ਬਾਬਾ, ਹੁਣ ਉੱਠ ਵੀ ਪੈਂਦੇ ਕਈ। ਅਤੇ ਗੁਰੂ ਸਾਹਿਬ ਜੀ ਦਾ ਤਾਂ ਕੋਈ ਸਤਿਕਾਰ ਨਹੀਂ ਨਾ ਹੋਇਆ ਫਿਰ। ਪ੍ਰਕਾਸ਼ ਦਾ ਮਤਲਬ ਚਾਨਣ ਦੇਣ। ਹੁਣ ਜਦੋਂ ਬੱਚੇ ਦਾ ਜਨਮ ਦਿਨ ਬਰਥਡੇ ਮਨਾਉਂਦੇ, ਉਦੋਂ ਕੀ ਕਹਿੰਦੇ? ਜਨਮ ਦਿਨ। ਅਤੇ ਜਨਮ ਤਾਂ ਕਈ ਐਂ ਦਾ ਰਾਤ ਨੂੰ ਵੀ ਹੋਇਆ ਹੈਗਾ, ਰਾਤ ਕਿਉਂ ਨਹੀਂ ਸ਼ਬਦ ਵਰਤਿਆ ਕਦੀ? ਜਨਮ ਤਾਂ ਰਾਤ ਨੂੰ ਵੀ ਹੋਇਆ ਹੋਗਾ ਕਿਸੇ ਬੱਚੇ ਦਾ, ਗੁਰੂ ਨਾਨਕ ਸਾਹਿਬ ਜੀ ਦਾ ਜਨਮ ਰਾਤ ਦਾ ਮੰਨਿਆ ਜਾਂਦਾ, ਪਰ ਸ਼ਬਦ ਆਪਾਂ ਕੀ ਵਰਤਦੇ ਜੀ? ਦਿਨ। ਅੱਜ ਸਾਡੇ ਬੱਚੇ ਦਾ ਜਨਮ ਦਿਨ ਹੈ, ਜਨਮ ਰਾਤ ਨੂੰ ਹੋਇਆ ਹੁੰਦਾ, ਇਹ ਸ਼ਬਦ ਕਿਉਂ? ਦਿਨ ਦਾ ਮਤਲਬ ਚਾਨਣ, ਸਨ ਡੇ, ਦਿਨ, ਉਹਦੇ ਨਾਲ ਵੀ ਦਿਨ, ਡੇ ਲੱਗ ਰਿਹਾ, ਦਿਨ ਲੱਗ ਰਿਹਾ। ਮਤਲਬ ਪਸੰਦ ਅਸੀਂ ਚਾਨਣ ਨੂੰ ਕਰਦੇ ਹਾਂ, ਬਾਹਰੋਂ ਅੰਦਰੋਂ ਅਸੀਂ ਹਨੇਰੇ ਦੇ ਵਿੱਚ ਫਸੇ ਹੋਏ ਹਾਂ। ਅੰਦਰੋਂ ਸਾਡੇ ਜੀਵਨ ਵਿੱਚ ਹਨੇਰਾ ਛਾਇਆ ਹੋਇਆ ਅਤੇ ਪਸੰਦ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਬਾਹਰੋਂ ਹਨੇਰੇ ਦਾ। ਚਾਨਣ ਗੱਲ ਅਸੀਂ ਚਾਨਣ ਦੀ ਕਰਦੇ ਹਾਂ, ਦਿਨ ਅਸੀਂ ਬੱਚੇ ਦਾ ਮਨਾ ਰਹੇ ਹਾਂ, ਫਸੇ ਅਸੀਂ ਰਾਤ ਦੇ ਹਨੇਰੇ ਵਿੱਚ ਹੋਏ ਹਾਂ, ਕਰਮ ਕਾਂਡ ਅਸੀਂ ਰਾਤ ਵਾਲਾ ਕਰ ਰਹੇ ਹਾਂ ਉੱਥੇ ਬੱਚੇ ਦੇ ਸਮੇਂ ਉਸ ਸਮੇਂ। ਇਸ ਕਰਕੇ 1604 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ 'ਤੇ ਪ੍ਰਕਾਸ਼ਮਾਨ ਕਰਕੇ ਸਤਿਗੁਰੂ ਜੀ ਨੇ ਪਹਿਲਾ ਪ੍ਰਕਾਸ਼ ਕੀਤਾ। ਅਤੇ ਵੈਸੇ ਇੱਕ ਗੱਲ ਨੋਟ ਕਰਨ ਵਾਲੀ ਹੈ, ਸਿੱਖਾਂ ਦੇ ਅੰਦਰ ਸ਼ਬਦ ਗੁਰੂ ਰਿਹਾ ਸ਼ੁਰੂ ਤੋਂ ਲੈ ਕੇ, ਅਸੀਂ 10 ਪਾਤਸ਼ਾਹੀਆਂ ਕਹਿ ਦਿੰਦੇ ਹਾਂ ਸਤਿਕਾਰ ਦੇ ਤੌਰ 'ਤੇ, ਪਰ ਗੁਰੂ ਸਿੱਖ ਦਾ ਸ਼ਬਦ ਹੀ ਹੈ ਇੱਕ, ਸਿਰਫ ਇੱਕਾ ਬਾਣੀ ਇੱਕ ਗੁਰ। 10 ਪਾਤਸ਼ਾਹੀਆਂ ਨੇ ਸਾਨੂੰ ਸਮੇਂ ਸਮੇਂ ਸੇਧ ਦਿੱਤੀ, ਪਰ ਗੁਰੂ ਸਿੱਖ ਦਾ ਸ਼ਬਦ ਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਵੀ ਸਿੱਖ ਸ਼ਬਦ ਵਰਤ ਦਿੰਦੇ ਨੇ ਗੁਰੂ ਨਾਨਕ, ਪਰ ਗੁਰੂ ਸਿੱਖ ਦਾ ਸ਼ਬਦ ਹੀ ਰਿਹਾ। ਗੁਰੂ ਸਾਹਿਬ ਨੇ ਆਪ ਵਿਆਖਿਆ ਸ਼ਬਦ ਗੁਰੂ ਹੀ ਹੈ। ਮਸਲਾ ਇਹ ਸੀ ਕਿ ਕਦੇ ਵੀ ਸਿੱਖ ਕਿਸੇ ਸਰੀਰ ਦੇ ਵਿੱਚ ਨਾ ਫਸ ਜੇ, ਕਦੇ ਵੀ ਸਰੀਰ ਦੇ ਮੋਹ ਵਿੱਚ ਨਾ ਆ ਜੇ। ਜਿੱਦਣ ਮੋਹ ਦੇ ਵਿੱਚ ਫਸ ਗਿਆ ਨਾ, ਉਦਣ ਇਹਦੇ ਜ਼ਿੰਦਗੀ ਦੇ ਵਿੱਚ ਖੁਆਰੀ ਆ ਜਾਣੀ ਖੁਆਰੀ। ਹੁਣ ਇੱਕ ਬੇਨਤੀ ਮੈਂ ਹੋਰ ਕਰਾਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਜਿਹੜੀਆਂ ਪੋਥੀਆਂ ਸਨ ਉਹਨਾਂ ਦੇ ਉਤਾਰੇ ਹੋ ਚੁੱਕੇ ਸਨ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ 22 ਮੰਜੀਆਂ, ਪ੍ਰਚਾਰਕ ਥਾਪਣੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਮਸੰਦ ਥਾਪਣੇ, ਉਹਨਾਂ ਸਾਰਿਆਂ ਨੂੰ ਗੁਰਬਾਣੀ ਦੇ ਉਤਾਰੇ ਦੇ ਕੇ ਪ੍ਰਚਾਰ ਕਰਨ ਵਾਸਤੇ ਭੇਜਿਆ ਜਾਂਦਾ ਸੀ ਪ੍ਰਚਾਰ ਕਰਨ। ਜਿਹੜੀ ਪੋਥੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਸੀ ਨਾ, ਉਹਦੇ ਉੱਤੋਂ ਉਤਾਰੇ ਕਰ ਲੈਣੇ, ਬਾਣੀ ਲਿਖ ਲੈਣੀ ਅਤੇ ਉਹ ਪ੍ਰਚਾਰਕਾਂ ਨੂੰ ਦੇ ਦੇਣੇ ਕਿ ਇਹ ਬਾਣੀ ਦਾ ਜਾ ਕੇ ਪ੍ਰਚਾਰ ਕਰੋ। ਪਰ ਜੇ ਦੂਜਾ ਪੱਖ ਵੇਖੀਏ, ਜਿਹੜਾ ਇਤਿਹਾਸ ਅੱਜ ਸਿੱਖਾਂ ਨੂੰ ਸੁਣਾਇਆ ਜਾ ਰਿਹਾ ਜਾਂ ਜਿਹੜੇ ਇਤਿਹਾਸ ਸਿੱਖ ਪੜ੍ਹਦੇ ਨੇ, ਹੈਰਾਨਗੀ ਹੋਈ ਜਦੋਂ ਅਸੀਂ ਸੁਣਿਆ, ਮੈਂ ਖੁਦ ਸੁਣਿਆ ਅਤੇ ਸੰਗਤਾਂ ਨੇ ਵਾਹਿਗੁਰੂ ਵਾਹਿਗੁਰੂ ਐਡੀ ਜ਼ੋਰ ਨਾਲ ਕੀਤਾ। ਇਤਿਹਾਸ ਪਤਾ ਕੀ ਸੀ? ਕਹਿੰਦੇ ਜੀ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਪਤਾ ਕਿਉਂ ਕੱਟਿਆ ਗਿਆ? ਜਿਹੜਾ ਸੁਣਾ ਰਿਹਾ ਸੀ ਸਾਧ, ਸੰਗਤਾਂ ਨੂੰ ਪਤਾ ਕਿ ਪਤਾ ਨਹੀਂ ਕੀ ਕਹਿਣ ਲੱਗਾ, ਕਿੱਡੀ ਕੁ ਵਧੀਆ ਗੱਲ ਕਹਿਣ ਲੱਗਾ ਜੀ। ਬੰਦ ਬੰਦ ਤਾਂ ਕੱਟਿਆ ਗਿਆ ਕਿ ਭਾਈ ਮਨੀ ਸਿੰਘ ਨੇ ਬਾਣੀ ਦੇ ਉਤਾਰੇ ਕਰ ਦਿੱਤੇ। ਹੁਣ ਬਾਣੀ ਦੇ ਉਤਾਰੇ ਕਰਨ ਕਰਕੇ ਭਾਈ ਮਨੀ ਸਿੰਘ, ਕਿਉਂਕਿ ਬਾਣੀ ਨੂੰ ਵੱਖਰਾ ਵੱਖਰਾ ਕਰ ਦਿੱਤਾ, ਹੁਣ ਗੁੜ ਕੇ ਪੋਥੀਆਂ ਵੱਖਰੀਆਂ ਛਾਪ ਦਿੱਤੀਆਂ ਬਾਣੀ ਦੇ ਵਿੱਚੋਂ, ਤਾਂ ਜਾ ਕੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ। ਉਤਾਰੇ ਤਾਂ ਗੁਰੂ ਨਾਨਕ ਸਾਹਿਬ ਦੇ ਟਾਈਮ 'ਤੇ ਹੋਣ ਲੱਗੇ ਸੀ, ਬੜੇ ਉਤਾਰੇ ਕੀਤੇ ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੇ ਹਿਸਾਬ ਨਾਲ। ਅਤੇ ਮੈਂ ਹੈਰਾਨ ਹਾਂ, ਜੇ ਇੱਦਾਂ ਹੁੰਦਾ, ਜੇ ਬਾਣੀ ਦੇ ਉਤਾਰੇ ਕਰਨ ਦੇ ਨਾਲ, ਬਾਣੀ ਦੇ ਵਿੱਚੋਂ ਬਾਣੀਆਂ ਵੱਖ ਕਰਨ ਦੇ ਨਾਲ ਬੰਦ ਬੰਦ ਕੱਟੇ ਜਾਂਦੇ ਆ, ਤਾਂ ਜੀਵਨ ਸਿੰਘ ਚਤਨ ਸਿੰਘ ਵਾਲਿਆਂ ਨੇ ਤਾਂ ਕਿੰਨੇ ਗੁੜ ਕੇ ਵਨ ਸੁਵੰਨੇ ਛਾਪ ਦਿੱਤੇ, ਕੋਈ ਦੁੱਖ ਭੰਜਣੀ ਦਾ, ਕੋਈ ਸੰਕਟ ਮੋਚਨ, ਇਹਨਾਂ ਦੇ ਹੱਥ ਦੇ ਚੰਗੇ ਭਲੇ ਹੀ ਆ। ਮੈਂ ਵੇਖਿਆ ਕਈ ਵਾਰੀ ਜਾਣਾ ਉੱਥੇ, ਇਹਨਾਂ ਦੇ ਹੱਥ ਤਾਂ ਕੱਟੇ ਨਹੀਂ ਗਏ, ਇਹਨਾਂ ਦੇ ਕੱਟੇ ਜਾਣੇ ਚਾਹੀਦੇ। ਫਿਰ ਇਹਨਾਂ ਨੇ ਤਾਂ ਬਾਣੀ ਨੂੰ ਕਿੰਨਾ ਤਰੋੜ ਮਰੋੜ ਕੇ ਪੇਸ਼ ਕੀਤਾ। ਅੱਜ ਵੇਖੋ ਦੁੱਖ ਭੰਜਣੀ ਦਾ ਕੋਈ ਸਿਸਟਮ ਹੈਗਾ, ਪਰ ਵੱਖਰੇ ਗੁੜ ਕੇ ਪੇਸ਼ ਕਰਕੇ, ਜਿਹੜਾ ਜਿਹੜਾ 10 ਰੁਪਈਆਂ ਦਾ ਗੁੜਕਾ ਉਹ 20 ਰੁਪਈਆਂ ਦਾ ਵੇਚੀ ਜਾਂਦੇ ਅਗਲੇ, ਕੀ ਕੁਝ ਬਣਾ ਦਿੱਤਾ ਇਹ ਜਿਹੜੇ ਬੰਦੇ ਜਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਰੂਪਾਂ ਦੇ ਵਿੱਚ ਨਸ਼ਾ ਭੇਜਦੇ ਰਹੇ ਬਾਹਰ, ਇਹਨਾਂ ਨੂੰ ਤਾਂ ਹੋਇਆ ਕੁਝ ਨਹੀਂ ਆ ਭਾਗਾਂ ਵਾਲੇ, ਇਹਨਾਂ ਨੂੰ ਹੋਣਾ ਚਾਹੀਦਾ ਸੀ। ਵੈਸੇ ਭਾਈ ਮਨੀ ਸਿੰਘ ਤੇ ਬੜੀ ਪਵਿੱਤਰ ਰੂਹ ਸੀ, ਉਹਦੇ ਤਾਂ ਅਸੀਂ ਬੰਦ ਬੰਦ ਕਟਾ ਦਿੱਤੇ, ਜਿਹੜੇ ਬਲੈਕਮੇਲ ਕਰ ਰਹੇ ਸਾਰਾ ਕੁਝ, ਜਿਹੜੇ ਵਿਕੇ ਹੋਏ, ਜਿਹੜੇ ਜਿਹਨਾਂ ਨੇ ਬਾਣੀ ਦੇ ਕੀ ਕੁਝ ਬਣਾ ਦਿੱਤਾ, ਕਿਹੋ ਜਿਹੇ ਗੁੜਕੇ ਛਾਪ ਦਿੱਤੇ। ਆ ਵੇਖੋ ਕਿਹੋ ਜਿਹੇ ਗੁੜਕੇ ਛਾਪੇ, ਸੁਖਮਨੀ ਸਾਹਿਬ ਜੀ ਦਾ ਗੁੜਕਾ ਵੇਖੋ ਸੰਪਟ ਲਾ ਕੇ ਛਾਪ ਦਿੱਤੇ। ਹੁਣ ਜਿਹੜੇ ਸੰਪਟ ਲਾ ਕੇ ਗੁੜਕੇ ਛਾਪਦੇ ਨੇ, ਉਹ ਤਾਂ ਚੰਗੇ ਭਲੇ ਵਧੀਆ ਵਧੀਆ ਕੌਫੀਆਂ ਪੀਂਦੇ ਹੱਥਾਂ 'ਚ ਫੜ ਕੇ, ਟੁੱਟੇ ਨਹੀਂ ਹੱਥ, ਵੱਡੇ ਨਹੀਂ ਗਏ ਉਹਨਾਂ ਦੇ, ਹੋਇਆ ਹੀ ਕੁਝ ਨਹੀਂ। ਇਹਨਾਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ, ਇਹਨਾਂ ਗੱਲਾਂ ਨੂੰ ਸਾਨੂੰ ਵਿਚਾਰਨਾ ਪਏਗਾ ਕਿ ਅੱਜ ਉਹਨਾਂ ਨੂੰ ਕੁਝ ਨਹੀਂ ਹੋ ਰਿਹਾ। ਜਿਹੜਾ ਗੁਰੂ ਘਰ ਦਾ ਐਡਾ ਪਿਆਰਾ ਸ਼ਰਧਾਲੂ, ਜਿਹਦੇ ਪਰਿਵਾਰ ਵਿੱਚੋਂ ਪਤਾ ਨਹੀਂ ਕਿੰਨੀਆਂ ਕੁ ਸ਼ਹੀਦੀਆਂ ਹੋਈਆਂ, ਉਹਦੇ ਇਤਿਹਾਸ ਦੇ ਨਾਲ ਕੀ ਮੜ ਕੇ ਰੱਖ ਦਿੱਤਾ ਅੱਜ ਆਵਾਜ਼ ਦਰਬਾਰ ਦੇ ਵਿੱਚੋਂ ਆਵਾਜ਼ ਆਈ ਵਾਹਿਗੁਰੂ 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 ਕਰਨ ਵਾਲੇ ਵੀ ਸਿਆਣੇ ਹੋਣੇ ਚਾਹੀਦੇ ਆ। ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਭਾਗਾਂ ਵਾਲੇ, ਉਹ ਨੁਕਸਾਨ ਬੜਾ ਕੀਤਾ ਅਣਜਾਣ ਸੰਗਤ ਨੇ, ਬੜਾ ਨੁਕਸਾਨ ਕੀਤਾ ਜੀ, ਮੇਰੇ ਵਰਗਾ ਜੋ ਮਰਜ਼ੀ ਬੋਲ ਕੇ ਚਲਾ ਗਿਆ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਜੀ ਮੈਂ ਕਿਹਦੇ ਵਿੱਚ ਬੋਲ ਰਿਹਾ, ਆ ਕੀ ਹੈ ਪਤਾ ਨਾ ਸਾਰਿਆਂ ਨੂੰ, ਮੈਕ ਹੈ। ਮੈਂ ਜੇ ਕਹਾਂ ਨਹੀਂ ਜੀ ਮੇਰੇ ਅੱਗੇ ਕੋਈ ਬਾਲਟੀ ਰੱਖੀ ਆ, ਤੁਸੀਂ ਮੰਨੋਗੇ ਇਸ ਗੱਲ ਨੂੰ? ਨਹੀਂ ਮੰਨੋਗੇ, ਤੁਸੀਂ ਕਹੋਗੇ ਨਹੀਂ ਤੁਹਾਨੂੰ ਪਤਾ ਨਹੀਂ ਆ, ਮੈਂ ਕਾ ਹੈ। ਜਿੱਦਣ ਸਾਨੂੰ ਪਤਾ ਲੱਗ ਗਿਆ ਕੋਈ ਭੁਲੇਖਾ ਨਹੀਂ ਭਾ ਸਕਦਾ, ਮੈਂ ਭਾਵੇਂ ਪੰਜਾਬ ਵੀ ਕਹਾਂ ਮੈਕ ਨਹੀਂ ਆ, ਪਰ ਤੁਸੀਂ ਨਹੀਂ ਮੰਨੋਗੇ ਕਿਉਂਕਿ ਤੁਹਾਨੂੰ ਪਤਾ ਹੈ ਮੈਕ ਹੈ। ਜਿੱਦਣ ਸੰਗਤ ਨੂੰ, ਜਿੱਦਣ ਸਿੱਖਾਂ ਨੂੰ ਬਾਣੀ ਦੀ ਇਤਿਹਾਸ ਦੀ ਸਮਝ ਆ ਗਈ, ਜਦੋਂ ਵੀ ਕੋਈ ਗਲਤ ਸੁਣੇਗਾ ਸੰਗਤ ਕਹੇਗੀ ਨਹੀਂ ਜੀ ਇਹ ਨਹੀਂ ਹੈ, ਇਹ ਗਲਤ ਆ, ਫਿਰ ਹੋਣਾ ਪ੍ਰਚਾਰ। ਗੱਲਾਂ ਤਾਂ ਨਿੱਕੀਆਂ ਨਿੱਕੀਆਂ ਹੀ ਆ, ਸਾਖੀਆਂ ਦੀਆਂ ਸਾਖੀਆਂ ਦੇ ਵਿੱਚੋਂ ਗਿਆਨ ਤਾਂ ਬੜਾ ਵੱਡਾ ਮਿਲਦਾ। ਗੱਲ ਤਾਂ ਸਿਰਫ ਇੰਨੀ ਕੀ ਆ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਦਾਦੂ ਦੀ ਕਬਰ ਲਾਗੋ ਨੰਗੇ ਤੇ ਬਾਂਹ ਫੜਦੀ, ਗੱਲ ਤਾਂ ਇੰਨੀ ਕੀ ਆ, ਪਰ ਇਤਿਹਾਸ ਗਿਆਨ ਕਿੱਡਾ ਵੱਡਾ ਭਲਾ, ਸਿੱਖ ਗੁਰੂ ਨੂੰ ਵੀ ਰੋਕ ਸਕਦਾ ਹੈ, ਗਿਆਨ ਕਿੱਡਾ ਵੱਡਾ। ਵੇਖੋ ਜੇ ਗੁਰੂ ਨੇ ਤਾਂ ਪਰਖਿਆ ਸੀ, ਪਰ ਗਿਆਨ ਕਿੱਡਾ ਵੱਡਾ ਕਿ ਸਿੱਖ ਗੁਰੂ ਦੀ ਬਾਂਹ ਵੀ ਫੜ ਸਕਦਾ ਜੀ। ਪਰ ਅੱਜ ਵੇਖੋ, ਅੱਜ ਉਹ ਗੱਲ ਨਹੀਂ ਬਣਦੀ। ਬੜਾ ਬੜਾ ਤਰੋੜ ਮਰੋੜ ਕੇ ਸਾਡੇ ਸਾਹਮਣੇ ਸਾਡਾ ਇਤਿਹਾਸ ਗੁਰਬਾਣੀ ਪੇਸ਼ ਕੀਤੀ ਗਈ, ਤੇ ਸਿੱਖਾਂ ਨੇ ਬੜੇ ਭੋਲੇ ਜੇ ਬਣ ਕੇ ਸਰਵਣ ਕਰ ਰਿਹਾ। ਭੋਲੇ ਜੇ ਦਾ ਮਤਲਬ ਕਿ ਨੀਵੀਂ ਪਾ ਕੇ ਅੱਖਾਂ ਜਾਂ ਮੀਟ ਕੇ ਸੁਣੀ ਗਏ। ਵੇਖਣ ਵਾਲਾ ਕਹਿੰਦਾ ਸੀ ਬੜਾ ਪਿਆਰਾ ਸ਼ਰਧਾਲੂ ਹੈ, ਪਰ ਨੁਕਸਾਨ ਹੋ ਗਿਆ, ਨੁਕਸਾਨ ਹੋ ਗਿਆ ਇਸ ਗੱਲ ਦਾ। ਇਸ ਭੋਲੇਪਣ ਨੇ ਕੌਮ ਨੂੰ ਕਿਰਾਏ ਪਾ ਕੇ ਰੱਖ ਦਿੱਤਾ। ਸਿੱਖ ਤੇ ਸੁਚੇਤ ਹੋਣਾ ਚਾਹੀਦਾ ਸੀ, ਵੰਨ ਸਵੰਨੀਆਂ ਗੱਲਾਂ ਸਾਡੀ ਕੌਮ ਦੇ ਵਿੱਚ ਪਾਈਆਂ। ਤੇ ਜਿਹੜਾ ਆਪਾਂ ਸਲੋਕ ਪੜ੍ਹਿਆ ਸੀ ਗੁਰੂ ਅੰਗਦ ਸਾਹਿਬ ਮਹਾਰਾਜ, ਜਿਸ ਪਿਆਰੇ ਸਿਉਨੇ ਤਿਸ ਆਗੇ ਮਰ ਚੱਲੀਏ, ਜਿਹਦੇ ਨਾਲ ਪਿਆਰ ਹੋਵੇ ਨਾ ਜਿਹੜੇ ਗੁਰੂ ਦੇ ਨਾਲ, ਸਿੱਖ ਤੇ ਉਹਦੇ ਅੱਗੇ ਆਪਣਾ ਆਪ ਨਿਸ਼ਾਵਰ ਕਰ ਦਿੱਤਾ। ਮਰ ਚੱਲੀਏ, ਮਰ ਕੇ ਤੁਰਿਆ ਵੇਖਿਆ ਕੋਈ? ਤੁਸੀਂ ਦੱਸੋ, ਆਮ ਦੁਨੀਆ ਦੇ ਵਿੱਚ ਬੰਦਾ ਮਰ ਗਿਆ ਹੋਵੇ ਤੇ ਮੁੜ ਕੇ ਤੁਰਿਆ ਫਿਰਦਾ ਹੋਵੇ, ਹੋਇਆ ਕਦੀ? ਨਹੀਂ ਹੋਇਆ, ਸਰੀਰ ਕਰਕੇ ਬੰਦਾ ਮਰ ਗਿਆ। ਪਰ ਇੱਥੇ ਦੇਖੋ, ਮਰ ਚੱਲੀਏ ਭਾਵ ਆਪਣਾ ਆਪ ਮਾਰ ਕੇ ਹੁਣ ਤੁਰ ਕੇ ਵੇਖ ਗੁਰੂ ਦੇ ਰਾਹ ਤੇ, ਮਜ਼ਾ ਹੀ ਵੱਖਰਾ ਆਏਗਾ। ਪਹਿਲਾਂ ਤੂੰ ਆਪਣਾ ਆਪ ਲੈ ਕੇ ਤੁਰਿਆ ਫਿਰਦਾ ਸੀ, ਆਪਣਾ ਮਾਰਿਆ ਨਹੀਂ ਸੀ, ਆਪਣੇ ਹੰਕਾਰ ਹਉਮੈ ਲੈ ਕੇ ਤੁਰਿਆ ਫਿਰਦਾ ਸੀ ਤੇ ਗੱਲ ਨਹੀਂ ਸੀ ਬਣਦੀ। ਬੜਾ 40 ਸਾਲ ਤੂੰ ਗੁਰੂ ਦੇ ਕੋਲ ਆਇਆ ਗਿਆ, ਗੱਲ ਨਹੀਂ ਬਣੀ ਕਿਉਂਕਿ ਤੂੰ ਮਰਿਆ ਨਹੀਂ ਸੀ। ਹੁਣ ਤੂੰ ਆਪਣੇ ਆਪ ਨੂੰ ਮਾਰਿਆ, ਮਰ ਚੱਲੀਏ ਆਪਣੇ ਆਪ ਨੂੰ ਮਾਰ ਕੇ ਗੁਰੂ ਦੇ ਰਾਹ ਤੇ ਤੁਰ ਕੇ ਵੇਖ, ਫਿਰ ਗੱਲ ਬਣਨੀ ਹੈ, ਫਿਰ ਗੱਲ ਬਣਨੀ ਹੈ। ਹੁਣ ਪੇਸ਼ ਕੀ ਕੀਤਾ ਗਿਆ ਜੀ ਭਲਾ? ਉਹ ਕਹਿੰਦੇ ਸਾਖੀਆਂ ਬਣਾਈਆਂ, ਸਾਖੀਆਂ ਨੇ ਬੜਾ ਸਾਡਾ ਨੁਕਸਾਨ ਕੀਤਾ ਹੈ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਹਿਸਾਬ ਨਾਲ ਜਿਹੜੀ ਸਾਖੀ ਸਹੀ ਨਹੀਂ ਨਾ, ਉਹਨੂੰ ਕੱਟ ਕੇ ਸੁੱਟ ਦਿਓ ਪਰੇ। ਦੂਜਾ ਪੱਖ ਇਹ ਆ ਕਿ ਜਦੋਂ ਸਾਖੀ ਸੁਣਾਈ ਗਈ ਤੇ ਲੋਕ ਉਹਨੂੰ ਸਵੀਕਾਰ ਬੜਾ ਕਰਦੇ ਆ, ਬੜਾ ਬੜਾ ਬੱਲੇ ਬੱਲੇ ਕਰਦੇ ਕਿ ਬੜਾ ਹੀ ਵਧੀਆ, ਅਸਲ ਸਮਝ ਨਹੀਂ ਆਈ। ਹੁਣ ਸਾਖੀ ਆਮ ਹੀ ਸਾਧ ਲਾਣਾ, ਸਾਖੀ ਹੀ ਸੁਣਾਉਂਦਾ, ਉਹ ਬਾਣੀ ਦੀ ਗੱਲ ਤੇ ਕਰਦੇ ਨਹੀਂ, ਤੇ ਸਾਖੀਆਂ ਲੋਕਾਂ ਨੂੰ ਲੋਕ ਕਹਿੰਦੇ ਸਮਝ ਬੜੀਆਂ ਆਉਂਦੀਆਂ। ਚਲੋ ਠੀਕ ਹੈ, ਹੋਵੇ ਤੇ ਸਹੀ ਨਾ। ਹੁਣ ਕਹਿੰਦੇ ਜੀ 16 ਸਾਹਿਬ ਪੜ੍ਹ ਕੇ ਸੌਣ ਦੇ ਨਾਲ ਆਲੇ ਦੁਆਲੇ ਕੀ ਵੱਜ ਜਾਂਦਾ ਜੀ? ਜਿੰਦਰਾ। ਬੰਦੇ ਨੂੰ ਫਿਰ ਸੁਪਨਾ ਨਹੀਂ ਆਉਂਦਾ, ਫਿਰ ਕੋਈ ਲਾਗੇ ਨਹੀਂ ਆ ਸਕਦਾ। ਕਹਿੰਦੇ 16 ਸਾਹਿਬ ਪੜ੍ਹ ਕੇ ਸੌਣ ਦੇ ਨਾਲ ਨਾ ਫਿਰ ਮੰਜੇ ਦੇ ਆਲੇ ਦੁਆਲੇ ਜਿੰਦਰਾ ਵੱਜ ਜਾਂਦਾ। ਸਾਖੀਆਂ ਲਿਖੀਆਂ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ। ਤੇ ਇਹ ਜਪਜੀ ਸਾਹਿਬ ਪੜ੍ਹ ਕੇ ਖੁੱਲਦਾ ਸਵੇਰੇ, ਜਪਜੀ ਸਾਹਿਬ, ਇਹਦਾ ਮਤਲਬ ਗੁੜਕਾ ਸਿਰਾਣੇ ਰੱਖ ਕੇ ਸੌਣਾ ਪੈਂਦਾ ਹੋਊ। ਜਦੋਂ ਬੰਦਾ ਮੰਜੇ 'ਤੇ ਸੌਂ ਗਿਆ ਤੇ ਉੱਠ ਕੇ ਗੁੜਕਾ ਤੇ ਫੜ ਨਹੀਂ ਸਕਦਾ ਕਿਉਂਕਿ ਜਿੰਦਰਾ ਵੱਜਾ ਹੋਇਆ, ਆਲੇ ਦੁਆਲੇ ਤੇ ਜਿੰਦਰਾ ਵੱਜਾ ਹੋਇਆ। ਸੋਚੋ ਮਾੜਾ ਜਿਹਾ, ਇੱਦਾਂ ਇੱਦਾਂ ਕਰਕੇ ਕਹਿੰਦੇ ਬਾਣੀ ਪੜ੍ਹਾ ਰਹੇ ਸਿੱਖ ਕੌਮ ਨੂੰ। ਆ ਆਇਆ ਸਿੱਖ ਕੌਮ ਨੂੰ ਬਾਣੀ ਪੜ੍ਹਾਉਣ ਦਾ ਤਰੀਕਾ, ਆਹ ਤਰੀਕਾ ਆਇਆ ਬਾਣੀ ਪੜ੍ਹਾਉਣ ਦਾ। ਇੱਦਾਂ ਡਰ ਕੇ ਬਾਣੀ ਪੜ੍ਹਾਉਣੀ? ਨਹੀਂ ਪੜ੍ਹਦਾ ਜਿਹੜਾ ਨਾ ਪੜ੍ਹੇ, ਨਹੀਂ ਪੜ੍ਹਦਾ ਨਾ ਪੜ੍ਹੇ ਫਿਰ ਕੀ ਆ? ਪਹਿਲਾਂ ਪੜ੍ਹਨ ਵਾਲੇ ਨੇ ਕੀ ਕਰਤਾ ਅੱਜ ਤੱਕ ਦੱਸੋ? ਚਾਹੀਦਾ ਸੀ ਨਾ ਬਾਣੀ ਦਾ ਸਿਧਾਂਤ ਨੂੰ ਮੰਨ ਕੇ ਤੇ ਗਾਂਹ ਉਪਦੇਸ਼ ਕਰਨਾ। ਹੁਣ ਕਹਿੰਦੇ ਜੀ ਜਿੰਦਰਾ ਵੱਜ ਜਾਂਦਾ, ਜਿੰਦਰਾ 16 ਸਾਹਿਬ ਜੀ ਦੀ ਬਾਣੀ ਜਦੋਂ ਆਪਾਂ ਫਿਰ ਕੋਈ ਆਮ ਹੀ ਘਰਾਂ 'ਚ ਗੱਲਾਂ ਹੁੰਦੀਆਂ ਨਾ, ਡਰ ਨਹੀਂ ਆਉਂਦਾ ਜੀ, ਕੋਈ ਸੁਪਨਾ ਨਹੀਂ ਆਉਂਦਾ, ਤੁਸੀਂ ਬਾਣੀ ਪੜ੍ਹ ਕੇ ਸੋਇਆ ਕਰੋ। ਉਹ ਜਿੰਦਰਾ ਵੱਜ ਜਾਂਦਾ ਫਿਰ ਤੇ ਜਪਜੀ ਸਾਹਿਬ ਦੇ ਨਾਲ ਫਿਰ ਖੁੱਲ੍ਹਦਾ। ਸਾਰੇ ਟੱਬਰ 16 ਸਾਹਿਬ ਪੜ੍ਹ ਕੇ ਸੌਂ ਗਿਆ, ਘਰੇ ਆ ਗਏ ਚੋਰ, ਹੁਣ ਕੀ ਬਣੂ ਸਾਰਾ ਟੱਬਰ? ਜੇ ਸਾਧਾਂ ਦੀ ਸਿੱਖਿਆ ਚੱਲੀਏ, ਜੇ ਸਾਧਾਂ ਦੀਆਂ ਮਰਿਆਦਾ 'ਤੇ ਚੱਲੀਏ ਆਪਾਂ, ਜਿਹੜੀਆਂ ਉਹਨਾਂ ਦੀਆਂ ਮਰਿਆਦਾ, ਜਿਹੜੀਆਂ ਪਖੰਡੀਆਂ ਨੇ ਮਰਿਆਦਾ ਬਣਾਈਆਂ, ਉਹਨਾਂ ਦੀ ਮਰਿਆਦਾ 'ਚ ਲਿਖਿਆ ਹੋਇਆ, ਜੇ ਅੱਜ ਦਾ ਸਿੱਖ ਉਹਨਾਂ ਦੇ ਹਿਸਾਬ ਨਾਲ ਚੱਲੇ, ਅਗਵਾਈ ਲੈ ਲਏ ਉਹਨਾਂ ਤੋਂ, ਅਤੇ ਭਾਗਾਂ ਵਾਲਿਓ ਸਾਰਾ ਟੱਬਰ ਸੌਣ ਲੱਗਾ ਹੁਣ ਤੇ 16 ਸਾਹਿਬ ਪੜ੍ਹ ਲਿਆ, ਜਿੰਦਰਾ ਵੱਜ ਗਿਆ, ਬੜਾ ਵਧੀਆ ਵੱਜ ਗਿਆ, ਕੋਈ ਵਿਕਾਰ ਕੋਈ ਟੈਨਸ਼ਨ ਨਹੀਂ, ਹੁਣ ਸੌਂ ਗਏ ਚੁੱਪ ਕਰਕੇ। ਹੁਣ ਚੋਰਾਂ ਤੋਂ ਬਚਣ ਵਾਸਤੇ ਜਦੋਂ ਮੰਨ ਲਓ ਘਰੇ ਚੋਰੀ ਕਰਨ ਆ ਗਏ, ਫਿਰ ਹੁਣ ਫਟਾਫਟ ਜਪਜੀ ਸਾਹਿਬ ਪੜ੍ਹਨਾ ਪੈਣਾ, ਉਹਨਾਂ ਫਿਰ ਹੀ ਫੜਾਂਗੇ ਆਪਾਂ ਉੱਠ ਕੇ ਨਾ, ਉਹ ਇਹ ਜਿੰਦਰੇ ਵੱਜੇ ਹੋਏ ਆ। ਫਿਰ ਜਪਜੀ ਸਾਹਿਬ ਪੜ੍ਹਾਂਗੇ, ਫਿਰ ਜਾ ਕੇ ਕਿਤੇ ਉਹਨਾਂ ਦਾ ਮੁਕਾਬਲਾ ਕਰਾਂਗੇ। ਦੂਜਾ ਪੱਖ ਮੈਂ ਦੱਸਿਆ ਹੀ ਹੈ ਕਿ ਜਪਜੀ ਸਾਹਿਬ ਫਿਰ ਗੁੜਕਾ ਵੀ ਤਾਂ ਸਿਰਾਣੇ ਰੱਖ ਕੇ ਸੌਣਾ ਪੈਣਾ ਫਿਰ, ਹੈ ਨਾ। ਦੂਰ ਜੇ ਉੱਠ ਕੇ ਦੂਰੋਂ ਤਾਂ ਫੜਿਆ ਨਹੀਂ ਜਾਣਾ ਉੱਠ ਕੇ, ਜਿੰਦਰਾ ਵੱਜਾ ਹੋਇਆ। ਹੁਣ ਆ ਜਿਹੜੀਆਂ ਸਾਖੀਆਂ ਸੁਣ ਕੇ ਸਿੱਖ ਸੰਗਤਾਂ, ਆਪਾਂ ਕਹਿ ਲਈਏ ਜੀ ਸਿੱਖ ਸੰਗਤਾਂ, ਸੰਗਤਾਂ ਨੇ ਬੜੇ ਜਕਾਰੇ ਛੱਡੇ ਜੀ, ਅਤੇ ਜੀ ਬਾਬਾ ਜੀ ਕਮਾਲ ਕਰ ਗਏ, ਅਗਲੇ ਸਾਲ ਵੀ ਇਹਨਾਂ ਨੂੰ ਸੱਦਣਾ ਜੀ, ਅਗਲੇ ਸਾਲ ਵੀ, ਕੀ ਜੀ ਸਾਖੀਆਂ ਬੜੀਆਂ ਵਧੀਆ ਸੁਣਾਉਂਦੇ ਆ। ਹੁਣ ਆਹ ਸਾਖੀਆਂ ਸੁਣਾ ਕੇ ਗਏ ਨਾ, ਮੰਨ ਲਓ ਜ਼ਿਮੀਂਦਾਰ ਦਾ ਘਰ ਹੈ, ਡੰਗਰ ਖੁੱਲ੍ਹ ਗਿਆ ਰਾਤ ਨੂੰ, ਹੁਣ ਜਿੰਦਰਾ ਵੱਜਾ ਹੋਇਆ, ਹੁਣ ਡੰਗਰ ਕਿਵੇਂ ਬੰਨਣਾ ਉੱਠ ਗਿਆ ਨਾ, ਹੁਣ ਪਹਿਲਾਂ ਪਹਿਲਾਂ ਜਪਜੀ ਸਾਹਿਬ ਪੜ੍ਹੇ ਅਤੇ ਫਿਰ ਜਾ ਕੇ ਡੰਗਰ ਨੂੰ ਬੰਨੇ ਨਾ, ਜਾਂ 2-4 ਲੀਟਰ ਮੱਝ ਨੇ ਦੁੱਧ ਦੇਣਾ, ਉਹ ਕੱਟੀ ਚੁੰਘੀ, ਹੁਣ ਸਵੇਰੇ ਸਾਰਾ ਟੱਬਰ ਵੇਖੀ ਜਾਂਦੇ ਬੈਠੇ, ਹੁਣ ਕੀ ਕਰੀਏ ਨਾ। ਇਹੋ ਜਿਹੀ ਸਿੱਖੀ ਨੂੰ ਕੋਈ ਪ੍ਰਵਾਨ ਕਰੂ ਜੀ? ਅੱਜ ਦਾ ਨੌਜਵਾਨ ਇਹੋ ਜਿਹੀ ਸਿੱਖੀ ਨੂੰ ਪ੍ਰਵਾਨ ਕਰੇਗਾ ਜੀ, ਜਿਹੋ ਜਿਹੀ ਰੱਖੀ ਹੋਈ ਆ? ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਦੋਂ ਹੋਇਆ, ਸਿੱਖ ਸੰਗਤਾਂ ਨੇ ਬੜੇ ਪਿਆਰ ਅਦਬ ਦੇ ਨਾਲ ਬਾਣੀ ਨੂੰ ਸੁਣਿਆ, ਅਤੇ ਉੱਥੇ ਇੱਕ ਗੁਰੂ ਸਾਹਿਬ ਜੀ ਨੇ ਇੱਕ ਵੱਡਾ ਫੈਸਲਾ ਲਿਆ। ਗੁਰੂ ਸਾਹਿਬ ਜੀ ਨੇ ਉੱਥੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਦੀ ਜ਼ਿੰਮੇਵਾਰੀ ਦਿੱਤੀ, ਗ੍ਰੰਥੀ ਦੀ। ਹੁਣ ਪਿੰਡਾਂ 'ਚ ਪਤਾ ਕੀ ਕਹਿੰਦੇ ਹੁੰਦੇ ਗ੍ਰੰਥੀ ਨੂੰ? ਓਏ, ਗ੍ਰੰਥੀ ਵੀ ਜ਼ਿੰਮੇਵਾਰ ਹੋਣਾ ਚਾਹੀਦਾ, ਜ਼ਿੰਮੇਵਾਰ ਨਾ। ਜ਼ਿੰਮੇਵਾਰ ਤਾਂ ਹਰੇਕ ਬੰਦਾ ਹੀ ਹੋਣਾ ਚਾਹੀਦਾ ਵੈਸੇ ਨਾ, ਜ਼ਿੰਮੇਵਾਰ ਹਰੇਕ ਬੰਦਾ ਹੀ ਹੋਣਾ ਚਾਹੀਦਾ, ਹਰੇਕ ਬੀਬੀ ਹੋਣੀ ਚਾਹੀਦੀ ਹੈ ਜ਼ਿੰਮੇਵਾਰ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜ਼ਿੰਮੇਵਾਰੀ ਦਿੱਤੀ ਬਾਬਾ ਬੁੱਢਾ ਜੀ ਨੂੰ, ਜ਼ਿੰਮੇਵਾਰੀ ਬਾਣੀ ਪੜ੍ਹਨ ਦੀ, ਸਾਰਾ ਕੁਝ ਕਰਨ ਦੀ, ਅਗਵਾਈ ਦੇਣ ਦੀ ਕੌਮ ਨੂੰ, ਸੱਚਾ ਪ੍ਰਚਾਰ ਕਰਨਾ ਬਾਬਾ ਬੁੱਢਾ ਜੀ ਦੇ ਹੁਕਮ। ਦੇਖੋ ਕਿੰਨਾ ਵੱਡਾ ਰੋਲ ਰਿਹਾ ਬਾਬਾ ਬੁੱਢਾ ਜੀ ਦਾ ਨਾ, ਪਰ ਜੀਵਨ ਦੇ ਨਾਲ ਕੀ ਕੁਝ ਜੋੜ ਦਿੱਤਾ, ਸਾਰੀ ਅਗਵਾਈ। ਸਪੈਸ਼ਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਾਬਿਆ ਬਿਠਾਇਆ, ਅਤੇ ਗ੍ਰੰਥੀ ਕਹਿ ਲਓ, ਸੇਵਾਦਾਰ ਕਹਿ ਲਓ, ਇਹ ਪਦਵੀ ਦਿੱਤੀ। ਸਭ ਤੋਂ ਵੱਡੀ ਜੋਬ ਹੈ, ਸਭ ਤੋਂ ਵੱਡੀ ਦੁਨੀਆ ਦੀ, ਵਰਲਡ ਦੀ, ਸਿੱਖਾਂ ਦੇ ਵਿੱਚ ਸਭ ਤੋਂ ਵੱਡੀ ਜੋਬ ਕਿਹੜੀ ਹੈ ਜੀ? ਗ੍ਰੰਥੀ ਸਿੰਘ ਦੀ। ਪਰ ਲੱਗਦਾ ਅੱਜ ਕੋਈ ਇਹੋ ਜਿਹਾ ਲੱਗਦਾ ਹੋ ਕਿਸੇ ਨੂੰ ਸੋਚ ਕੇ ਆ ਕੇ ਗ੍ਰੰਥੀ ਸਿੰਘ ਵੀ ਕੋਈ ਬੰਦਾ ਹੁੰਦਾ, ਲੱਗਦਾ ਜੀ? ਪਿੰਡਾਂ ਦੇ ਵਿੱਚ ਤਾਂ ਮੰਦਾ ਹਾਲ ਆ ਜੀ, ਮੰਦਾ ਹਾਲ, ਰੁਲੇ ਪਏ ਵਿਚਾਰੇ, ਰੁਲੇ ਮੰਦੇ ਹਾਲ ਕੀਤੇ ਪਏ, ਲੜਦੇ ਨੇ ਲੋਕ ਉਹਨਾਂ ਦੇ ਨਾਲ, ਲੜਦੇ ਨੇ। ਵੱਡਾ ਸਾਰਾ ਗੁਰਦੁਆਰਾ ਬਣਾ ਕੇ, ਅਤੇ ਮੁੜ ਕੇ ਤਨਖਾਹ ਦੀ ਵਾਰੀ ਉਹਦਾ 2000 ਰੁਪਈਆ ਇੰਡੀਆ ਦਾ ਉੱਧਰ, ਉਹ ਵੀ ਕਹਿੰਦੇ ਬਾਹਲਾ ਹੀ ਆ ਕੁਝ। ਜ਼ਿੰਮੇਵਾਰ ਹੋਣਾ ਚਾਹੀਦਾ ਹਰੇਕ ਵਿਅਕਤੀ, ਜ਼ਿੰਮੇਵਾਰ ਗ੍ਰੰਥੀ, ਜ਼ਿੰਮੇਵਾਰ ਹੋਣਾ ਚਾਹੀਦਾ, ਜ਼ਿੰਮੇਵਾਰ ਤਿਆਰ ਬਰ ਤਿਆਰ ਹੋਣੇ ਚਾਹੀਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੁਰਨ ਵਾਲੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੁਰਦੇ ਨੇ। ਰਸਮਾਂ ਬਣ ਕੇ ਰਹਿ ਗਈਆਂ, ਹੁਣ ਗੁਰੂ ਸਾਹਿਬ ਜੀ ਦਾ ਸਰੂਪ ਲੈ ਕੇ ਗਏ ਆਪਾਂ ਨਾ ਕਿਸੇ ਦੇ ਘਰੇ, ਉਹ 5 ਬੰਦੇ ਨਾਲ ਕਿਉਂ ਹੁੰਦੇ ਆ ਜੀ, 5 ਜਾਂ 6 ਜਾਂ 7, ਘੱਟ ਤੋਂ ਘੱਟ 5, ਉਹ ਕਿਉਂ ਹੁੰਦੇ ਨਾਲ ਭਲਾ, ਕੀ ਕਾਰਨ ਉਹਦਾ? ਉਹਦਾ ਕਾਰਨ ਇਹ ਕਿ ਰਾਹ ਦੇ ਵਿੱਚ ਕੋਈ ਘਟਨਾ ਵਾਪਰ ਜਾਵੇ, ਕੋਈ ਹਮਲਾ ਕਰਦੇ, ਕੋਈ ਲੜਾਈ ਝਗੜਾ ਰਾਹ ਦੇ ਵਿੱਚ ਹੋ ਜਾਵੇ, ਤਿਆਰ ਪਰ ਤਿਆਰ 5 ਬੰਦੇ ਚਾਹੀਦੇ ਨੇ, ਤਿਆਰ ਪਰ ਤਿਆਰ ਗੁਰੂ ਸਾਹਿਬ ਜੀ ਦੇ ਨਾਲ। ਬਾਕੀ ਸਾਰੀ ਸੰਗਤ ਹੀ ਗੁਰੂ ਸਾਹਿਬ ਦੇ ਨਾਲ ਤਿਆਰ ਪਰ ਤਿਆਰ ਹੋਣੀ ਚਾਹੀਦੀ, ਹਰੇਕ ਪੱਖ ਤੋਂ, ਹਰੇਕ ਪੱਖ ਤੋਂ ਸਿੱਖ ਤਿਆਰ ਪਰ ਤਿਆਰ ਹੋਣਾ ਚਾਹੀਦਾ। ਕੋਈ ਆ ਜਾਵੇ ਬੰਦਾ ਬਾਹਰੋਂ ਵਿਚਾਰ ਕਰਨ ਵਾਸਤੇ, ਬੰਦਾ ਆ ਗਿਆ ਨਾ, ਉਹਨੇ ਸੰਗਤ 'ਚੋਂ ਉਹਨੇ ਵਿਚਾਰ ਕੀਤੀ, ਹਾਂ ਭਾਈ ਤੁਸੀਂ ਸਿੱਖ ਜੋ, ਹਾਂਜੀ, ਅਬ ਉਹਨੇ ਵਿਚਾਰ ਕੀਤੀ, ਸਿੱਖ ਉਹਦੀ ਤਸੱਲੀ ਕਰਾਵੇ ਗਾੜੀ ਨੂੰ ਬਾਣੀ ਦੇ ਹਿਸਾਬ ਨਾਲ। ਬੀਬੀ ਨਾਲ ਕੋਈ ਬੀਬੀ ਗੱਲ ਕਰੇ, ਨਾ ਪਿੱਛੇ ਜੇ ਘਟਨਾ ਵਾਪਰੀ ਦਰਬਾਰ ਸਾਹਿਬ, ਕੋਈ ਬੀਬੀ ਆਈ, ਉਹ ਕੋਈ ਬਾਹਰੋਂ ਸ਼ਾਇਦ ਇੰਗਲੈਂਡ ਦੀ ਸੀ, ਉਹਨੇ ਜਰਾਬਾਂ ਦਾ ਚੱਕਰ ਪਾ ਲਿਆ, ਉਹਨੇ ਕਿਹਾ ਕਿ ਮੈਂ ਜਰਾਬਾਂ ਨਹੀਂ ਲਾਉਣੀਆਂ, ਉਹਦੇ ਸਿਰ ਢੱਕੋ ਜੀ ਤੁਸੀਂ, ਅਤੇ ਉਹਨੇ ਸਵਾਲ ਕਰ ਦਿੱਤਾ, ਕਹਿੰਦੇ ਤੁਸੀਂ ਦਾੜੀ ਕਿਉਂ ਨਹੀਂ ਢੱਕਦੇ ਜਿਹੜਾ ਬਰਛੇ ਦੇ ਖਲੋਤਾ ਸੀ? ਉਹਨੂੰ ਜਵਾਬ ਨਾ ਆਇਆ ਗਾੜੀ ਨੂੰ ਕੋਈ, ਅਗਲੇ ਸਵਾਲ ਹੈ, ਉਹਨੇ ਕਰ ਦਿੱਤਾ, ਹਿੱਲ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੁਰਨ ਵਾਲੇ ਕਿਹੋ ਜਿਹੇ ਚਾਹੀਦੇ ਜੀ? ਤਿਆਰ ਬਰ ਤਿਆਰ, ਢਿੱਲੇ ਜੇ ਨਹੀਂ ਚਾਹੀਦੇ ਨਾ। ਕੋਈ ਪੁੱਛੇ ਜੀ ਪ੍ਰਕਾਸ਼ ਕਦੋਂ ਹੋਇਆ ਸੀ, ਪਤਾ ਹੀ ਨਾ ਹੋਵੇ। ਕੋਈ ਪੁੱਛੇ ਜੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਵਾਸਤੇ ਕੀ ਮਾਨਤਾ, ਬੰਦਾ ਉਹੀ ਪੁੱਠੀਆਂ ਜਿਹੀਆਂ ਗੱਲਾਂ ਕਰੀ ਜਾਵੇ ਨਾ, ਜੇ ਅਸੀਂ ਮੱਥਾ ਟੇਕਦੇ ਹੁੰਦੇ ਹਾਂ ਜੀ, ਇਹ ਕੋਈ ਜਵਾਬ ਥੋੜ੍ਹਾ। ਅਸੀਂ ਮੱਥਾ ਟੇਕਦੇ ਹੁੰਦੇ ਜੀ ਇਹ ਮਾਨਤਾ ਗੁਰੂ ਸਾਹਿਬ ਦੀ, ਨਹੀਂ ਜਵਾਬ ਚਾਹੀਦਾ ਤਿਆਰ ਬਰ ਤਿਆਰ। ਇਹਨੂੰ ਕਹੀ ਗੁਰੂ ਨਾਨਕ ਸਾਹਿਬ ਜੀ ਨੇ ਤਿਆਰ ਬਰ ਤਿਆਰ ਸਿੱਖ ਤਿਆਰ ਕੀਤੇ ਸੀ, ਤਿਆਰ ਬਰ ਤਿਆਰ। ਹੁਣ ਵੇਖੋ ਭਾਈ ਜੇਠਾ ਜੀ, ਜਿਹੜੀ ਮਰਜ਼ੀ ਕਿਤਾਬ ਖੋਲ ਕੇ ਵੇਖ ਲਓ, ਜਿਹੜੀ ਮਰਜ਼ੀ, ਉਹ 'ਚ ਕੀ ਲਿਖਿਆ ਜੀ, ਬੜੀ ਵਧੀਆ ਟੋਕਰੀ ਢੋਈ, ਬੜੀ ਸੇਵਾ ਕੀਤੀ। ਕਿਸੇ ਵੀ ਕਿਤਾਬ 'ਚ ਮੈਨੂੰ ਦਿਖਾ ਦਿਓ ਜਿੱਥੇ ਲਿਖਿਆ ਹੋਵੇ ਬਾਣੀ ਬੜੀ ਵਧੀਆ ਪੜ੍ਹੀ ਸੀ, ਵਿਦਵਾਨ ਸੀ, ਵਿਚਾਰ ਬਹੁਤ ਵਧੀਆ ਕਰਦੇ ਸੀ। ਜੇ ਕਿਸੇ ਕਿਤਾਬ 'ਚ ਲਿਖਿਆ ਹੋਇਆ ਮੈਨੂੰ ਪੜ੍ਹਾ ਦਿਓ। ਉਹ ਸਾਡਾ ਕਿਸੇ ਸਿਆਣੇ ਨੇ ਲਿਖਿਆ ਹੋਵੇ, ਇੱਕ ਅੱਧੇ ਨੇ, ਪਰ ਉਹ 'ਚ ਕੀ ਮਿਲੇਗਾ ਜੀ, ਬੌਲੀ ਦੀ ਜਦੋਂ ਸੇਵਾ ਆਈ ਤਾਂ ਟੋਕਰੀ ਬੜੀ ਢੋਈ। ਇਹ ਸਾਹੀ ਲਿਖਣ ਦੇ ਨਾਲ ਅੱਜ ਦੇ ਸਾਧਾਂ ਨੂੰ ਬੜਾ ਸੌਖਾ ਰਹਿੰਦਾ ਫਿਰਨਾ, ਟੋਕਰੀ ਢਵਾਉਣੀ ਬੜੀ ਸੌਖੀ ਉਹਨਾਂ ਨੇ। ਉਹਨਾਂ ਨੇ ਪੱਥਰ ਲਾ ਲੈਣਾ, ਜਦੋਂ ਥੋੜ੍ਹੇ ਜਿਹੇ ਪੈਸੇ ਘੱਟਦੇ ਦੇਖੇ ਉਹਨਾਂ ਪੱਥਰੋਂ ਪੁੱਟ ਕੇ ਫਿਰ ਨਵਾਂ ਲਾ ਦੇਣਾ, ਪੈਸੇ ਫਿਰ ਆਏ ਨੇ, ਸੰਗਤਾਂ ਨੇ ਦੇ ਦੇਣੇ, ਬਾਬਾ ਜੀ ਸੇਵਾ ਕਰ ਰਹੇ ਨੇ। ਇੱਕੋ ਹੀ ਪੱਥਰ ਪੁੱਟ ਕੇ ਤਿੰਨ ਤਿੰਨ ਵਾਰੀ ਲਾਤਾ ਪੰਜਾਬ ਦੇ ਵਿੱਚ ਉਹਨਾਂ ਨੇ, ਜਗ੍ਹਾ ਹੀ ਨਹੀਂ ਛੱਡੀ, ਜਗ੍ਹਾ ਹੀ ਨਹੀਂ ਛੱਡੀ, ਕੋਈ ਕੋਈ ਇਤਿਹਾਸਕ ਨਿਸ਼ਾਨੀ ਨਹੀਂ ਛੱਡੀ ਉਹਨਾਂ ਲੋਕਾਂ ਨੇ। ਵਿਗਾੜਨ ਵਾਲੇ ਕੌਣ ਨੇ, ਬਹੁਤੇ ਤਾਂ ਬਾਹਰ ਲਈ ਜਾਂਦਾ, ਜਿਹੜੇ ਉਹ ਹੀ ਪੈਸਾ ਭੇਜੀ ਜਾਂਦੇ ਬਿਨਾਂ ਗੱਲ ਤੋਂ ਹੀ, ਉਹ ਹੀ ਭੇਜੀ ਜਾਂਦੇ ਆ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਸਿਸਟਮ, ਜਿਹੜਾ ਸਿਧਾਂਤ, ਉਹ ਹੈ ਤਿਆਰ ਬਰ ਤਿਆਰ। ਅਕਬਰ ਨੂੰ ਗੱਲ ਨਹੀਂ ਆਈ ਭਾਈ ਜੇਠਾ ਜੀ ਦੇ ਸਾਹਮਣੇ, ਇਤਿਹਾਸ ਤੁਸੀਂ ਸਾਰਿਆਂ ਨੂੰ ਪਤਾ, ਤੁਹਾਨੂੰ ਸਾਰਿਆਂ ਨੂੰ ਪਤਾ ਇਤਿਹਾਸ, ਟੋਕਰੀ ਢੋਣ ਵਾਲੇ ਨੂੰ ਤਾਂ ਪਤਾ ਹੀ ਕੁਝ ਨਹੀਂ ਹੁੰਦਾ। ਦੱਸੋ ਜੀ, ਜਿਹੜੇ ਆਪਣੇ ਘਰਾਂ 'ਚ ਅੱਜ ਵੀ ਜਿਹੜੇ ਪੰਜਾਬ ਦੇ ਵਿੱਚ ਜਾਂ ਕਿਤੇ ਕੰਮ ਕਰਦੇ, ਜਿਹੜੇ ਦਿਹਾੜੀ 'ਤੇ ਆਉਂਦੇ ਆ, ਉਹਨਾਂ ਨੂੰ ਪੁੱਛ ਕੇ ਵੇਖੋ ਗੁਰੂ ਗ੍ਰੰਥ ਸਾਹਿਬ ਬਾਰੇ ਕੁਝ ਨਾ ਕੁਝ, ਸਿੱਖੀ ਦੀ ਗੱਲ ਨਹੀਂ ਪਤਾ ਉਹਨਾਂ ਨੂੰ ਵਿਚਾਰਿਆਂ ਨੂੰ, ਟੋਕਰੀ ਢੋਂਦੇ ਉਹ ਵੀ। ਪੇਸ਼ ਕਿਹੋ ਜਿਹਾ ਕੀਤਾ ਕਿ ਲੋਕ ਉਹੋ ਜਿਹੇ ਹੋਏ ਰਹਿਣ, ਹਾਂ ਜੀ ਇਹੋ ਜਿਹੇ ਕੰਮ ਠੀਕ ਹੈ ਜੀ, ਹਾਂ ਟੋਕਰੀ ਢੋਂਦੇ ਵਿਦਵਾਨ ਸਨ ਭਾਈ ਜੇਠਾ ਜੀ, ਪਹਿਲਾਂ ਹੀ ਗੁਰੂ ਰਾਮਦਾਸ ਬਣ ਗਏ, ਕਿਰਪਾ ਬੜੀ ਸੀ। ਅਕਬਰ ਵਰਗਿਆਂ ਨੂੰ ਗੱਲ ਨਹੀਂ ਆਉਣ ਦਿੱਤੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਇਹ ਕਰਾਮਾਤ ਹੈ, ਇਹ ਆ ਕਰਾਮਾਤ, ਇਹ ਆ ਸਿਧਾਂਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ। ਅਕਬਰ ਮਜਬੂਰ ਹੋ ਗਿਆ ਗੋਂਦਵਾਲ ਆਉਣ ਵਾਸਤੇ, ਮਜਬੂਰ ਹੋ ਗਿਆ, ਜਾਣਾ ਹੀ ਪੈਣਾ। ਹੁਣ ਕਿੰਨੀਆਂ ਸ਼ਿਕਾਇਤਾਂ ਲਾਈਆਂ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਮੇਂ, ਚੰਦੂ ਵਰਗਿਆਂ ਨੇ ਕਿੰਨੀਆਂ ਬਾਈਬਲ ਵਰਗਿਆਂ ਨੇ ਕਿੰਨੀਆਂ ਸ਼ਿਕਾਇਤਾਂ ਲਾਈਆਂ, ਫਿਰ ਮਜਬੂਰ ਹੋ ਗਿਆ, ਫਿਰ ਗੋਂਦਵਾਲ ਆਇਆ, ਫਿਰ ਆਇਆ ਹਾਰ ਕੇ ਹੋ ਕੇ, ਬਈ ਕਮਾਲ ਦੀ ਗੱਲ ਆ ਬਾਈ, ਗੁਰੂ ਕਿਹੋ ਜਿਹਾ ਹੋਏਗਾ, ਗੁਰੂ ਕਿਹੋ ਜਿਹਾ ਹੋਏਗਾ। ਭਾਗਾਂ ਵਾਲਿਓ, ਜਿਹੋ ਜਿਹਾ ਗੁਰੂ ਹੈ, ਜੇ ਸਿੱਖ ਇਹੋ ਜਿਹਾ, ਭਾਈ ਜੇਠਾ ਇਹੋ ਜਿਹਾ, ਜੇ ਸਿੱਖ ਇਹੋ ਜਿਹਾ, ਗੁਰੂ ਕਿਹੋ ਜਿਹਾ ਹੋਏਗਾ ਵੇਖਣਾ ਚਾਹੀਦਾ ਜਾ ਕੇ। ਜੇ ਗੁਰੂ ਗ੍ਰੰਥ ਸਾਹਿਬ ਇਹੋ ਜਿਹਾ, ਸਿੱਖ ਕਿਹੋ ਜਿਹਾ, ਇਹ ਵੀ ਵੇਖਣਾ ਚਾਹੀਦਾ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਅਗਵਾਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਸਾਨੂੰ ਵਿਚਾਰ ਲੈ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ। ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।